एक ओंकार सतनाम कर्ता पुरुष निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतेह। धन गुरु गोविंद सिंह जी महाराज की अगम्मी बाणी जाप साहब उहदे एक छंद दियां पंगतियां दी विचार आपनूं सरवण करन दा यतन कर रहे हां। एक मूरत अनेक दर्शन कीन रूप अनेक खेल खेल अखेल खेलन अंत को फिर एक। जिहड़े तुहाडे विचों जाप साहब पढ़दे होणगे ये पंगतियां जरूर बोध होणगियां। एक मूरत अनेक दर्शन है ते परमात्मा इक्को ही मूर्ति पर दर्शन उसदे अनेकां रूपां च ने। पहली दफा मैं अजंता दी गुफावां विच एक तस्वीर देखी। विदेशां चो फॉरन बहुत सारे आए हुए सन, वो बैठ के तस्वीर बना रहे सन। उस तस्वीर नो देख के उहदे च कुछ लड़कियां भी सन, नौजवान भी सन, बुजुर्ग भी सन। मैं हैरान होया ये फॉरनर इतने प्रभावित ने इस तस्वीर तो, बैठे ने बना रहे ने उहदी नकल कर रहे सन। गाइड तो मैं सुभावक पुछ लिया, वो मैनू दिखा रहा सी। मैं कह इस तस्वीर दे च ऐसी की गल है, इन्ने सारे लोग प्रभावित ने, कोई जर्मनी तो आया, कोई इंग्लैंड तो, कोई अमेरिका तो, इस तस्वीर दियां फोटोआं ले रही हैं, बैठ के फिर तस्वीर खुद बना रहे हैं। मैनू कहण लगे ज्ञानी जी खास गल है, इनू सज्जे पासे देखो, ये तस्वीर मुस्कुरांदी हुई है, ओही इनू खब्बे पासे देखो बड़े गंभीर रूप, इनू सामने देखो समाधि लीन, तस्वीर एक ही है। सज्जे देखो तो कुछ होर रूप दिखाई देंदा उसे दही, खब्बे देखो तो कुछ होर दिखाई देंदा, सामने देखो तो होर दिखाई देंदा। बोध भिक्षुआ ने ये तस्वीर बनाईया स रूप तो एक बनाया उन्होंने, लेकिन दर्शन अनेक हो रहे। सज्जे कुछ होर दिखाई देंदा, खब्बे कुछ होर दिखाई देंदा, सामने कुछ होर दिखाई देंदा। दीवार दे उत्ते चित्री हुई ए तस्वीर ए चित्र। धन गुरु गोबिंद सिंह जी महाराज अपनी बाणी च कहिंदे ने एक मूर्त है ते इक्को ही मूर्त। ओ कोई दो तीन चार मूर्तियां नहीं है, इक्को ही है। एक मूर्त अनेक दर्शन, और उस एक दे इक्को ही समय दर्शन अनेकान। एक मूरत अनेक दर्शन कीन रूप अनेक, उस एक ने अनेकां दर्शन अनेकां रूप बनाए हुए है वास्तविक एक। कदी गौर नाल देखो एक मनुख दे भी कई रूप ने। तुसी आखो कि किस तरह जिहड़ा बंदा किसे दा पिता है वो फिर किसे दा पुत्र भी है, ਜਿਹੜਾ ਪੁੱਤਰ ਹੈ ਉਹ ਕਿਸੇ ਦਾ ਵਿਰਾਹ ਵੀ ਹੈ, ਜਿਹੜਾ ਵਿਰਾਹ ਹੈ ਉਹ ਕਿਸੇ ਦਾ ਪਤੀ ਵੀ ਹੈ, ਜਿਹੜਾ ਪਤੀ ਹੈ ਉਹ ਕਿਸੇ ਦਾ ਮਿੱਤਰ ਵੀ ਹੈ, ਅਤੇ ਜਿਹੜਾ ਮਿੱਤਰ ਹੈ ਉਹ ਕਿਸੇ ਦਾ ਸਿੱਖ ਵੀ ਹੈ। ਹੁਣ ਬੰਦਾ ਇੱਕ ਹੈ ਅਤੇ ਮੋਹਰਾਂ ਇਹਦੇ ਉੱਤੇ ਇਤਨੀਆਂ ਲੱਗੀਆਂ ਹੋਈਆਂ, ਇਹ ਪਿਓ ਵੀ ਹੈ, ਇਹ ਪੁੱਤਰ ਵੀ ਹੈ, ਇਹ ਮਿੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ। ਜਦ ਇਹ ਪਿਤਾ ਪੁੱਤਰ ਦੇ ਸਾਹਮਣੇ ਆਉਂਦਾ ਹੈ, ਯਕੀਨ ਜਾਣੋ ਇਹਦਾ ਚਿਹਰਾ ਕੁਝ ਹੋਰ ਹੁੰਦਾ, ਇਹ ਪਤਨੀ ਦੇ ਸਾਹਮਣੇ ਆਉਂਦਾ ਇਹਦਾ ਰੂਪ ਕੁਝ ਹੋਰ ਹੁੰਦਾ, ਇਹ ਭਰਾ ਦੇ ਸਾਹਮਣੇ ਆਉਂਦਾ ਇਹਦਾ ਚਿਹਰਾ ਕੁਝ ਹੋਰ ਹੁੰਦਾ, ਇਹ ਮਿੱਤਰ ਦੇ ਸਾਹਮਣੇ ਆਉਂਦਾ ਇਹਦੀਆਂ ਅੱਖਾਂ ਅਤੇ ਚਿਹਰਾ ਕੁਝ ਹੋਰ ਹੁੰਦਾ। ਪਰ ਸਹੀ ਮੈਨੇ 'ਚ ਅਗਰ ਇਹ ਗੁਰੂ ਦੇ ਸਾਹਮਣੇ ਸਿੱਖ, ਇਹਦਾ ਚਿਹਰਾ ਕੁਝ ਹੋਰ ਆਉਂਦਾ, ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਰਹਿੰਦੀਆਂ, ਅੰਦਰ ਦੀ ਸੋਚਣੀ ਚਿਹਰੇ ਨੂੰ ਬਦਲਦੀ, ਬੜਾ ਪ੍ਰਭਾਵਿਤ ਕਰਦੀ ਹੈ। ਜੈਸੇ ਇਹ ਮਨੁੱਖ ਗੁਸਤਾਖੀ ਮਾਫ ਕਿਸੇ ਦਾ ਦੁਸ਼ਮਣ ਹੈ, ਅਤੇ ਹੁਣ ਦੁਸ਼ਮਣ ਦੇ ਸਾਹਮਣੇ ਇਹਦਾ ਚਿਹਰਾ ਕੁਝ ਹੋਰ ਹੈ, ਇਹ ਉਹ ਨਹੀਂ ਹੈ, ਇਹਦੀ ਅੱਖਾਂ ਵੀ ਕੁਝ ਹੋਰ ਨੇ, ਚਿਹਰੇ ਦੇ ਹਾਵ ਭਾਵ ਵੀ ਕੁਝ ਹੋਰ ਨੇ, ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਨੇ, ਅੰਦਰ ਦੀਆਂ ਭਾਵਨਾਵਾਂ ਅੱਖਾਂ ਨੂੰ ਬਦਲਦੀਆਂ ਨੇ। ਇੱਕੋ ਹੀ ਮਨੁੱਖ ਹੈ, ਇਹਦੇ ਇਤਨੇ ਚਿਹਰੇ, ਅਗਰ ਕੋਈ ਬਾਰੀਕੀ ਨਾਲ ਚਿੱਤਰ ਬਣਾਉਣ ਵਾਲਾ ਹੋਵੇ, ਯਕੀਨ ਜਾਣੋ ਇੱਕ ਮਨੁੱਖ ਦੇ ਵੀ ਕਈ ਰੂਪ ਨੇ, ਕਈ ਰੂਪ। ਮਨ ਦੇ ਹਾਵ ਭਾਵ, ਮਨ ਦੇ ਵਿਚਾਰ, ਮਨ ਦੀ ਸੋਚਣੀ ਮੱਥੇ 'ਤੇ ਪ੍ਰਗਟ ਹੁੰਦੀ ਹੈ। ਜਦ ਕਦੀ ਕਿਸੇ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਏ ਅੰਦਰੋਂ, ਉਹ ਰਤਨ ਹੈ, ਮਹਾਨ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਸੀਗਾ। ਹੁਣ ਮੱਥੇ ਸਿੰਧੀ ਦੇ 'ਚ ਕਹਿੰਦੇ ਨੇ ਸਾਹਮਣੇ, ਮੱਥੇ ਆਏ ਸਾਹਮਣੇ, ਅਤੇ ਮੱਥੇ ਮਸਤਕ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥੀਆ। ਇੱਥੇ ਮੱਥੇ ਤੋਂ ਮੁਰਾਦ ਸਾਹਮਣੇ ਨਹੀਂ ਲਵਾਂਗੇ, ਸਾਹਮਣੇ ਕਿੱਥੇ ਪ੍ਰਗਟ ਹੋਵੇਗਾ, ਮਸਤਕ 'ਤੇ ਪ੍ਰਗਟ ਹੋਵੇਗਾ। ਉਹ ਭਾਵਨਾਵਾਂ, ਉਹ ਹਾਵ ਭਾਵ ਚਿਹਰੇ 'ਤੇ ਪ੍ਰਗਟ ਹੁੰਦੇ। ਮਸਤਕ ਅਨੇਕਾਂ ਰੂਪ ਬਦਲਦਾ, ਅਨੇਕਾਂ ਦਿਨ ਭਰ ਵੀ ਇਸਦੇ ਰੂਪ ਬਦਲਦੇ ਨੇ, ਵਿਚਾਰ ਜੈਸੇ ਚੱਲਦੇ ਰਹਿੰਦੇ ਨੇ, ਚਿਹਰਾ ਬਦਲਦਾ ਰਹਿੰਦਾ। ਇੱਕੋ ਹੀ ਮਨੁੱਖ ਦੇ ਇਤਨੇ ਚਿਹਰੇ, ਇੱਕੋ ਹੀ ਮਨੁੱਖ ਦੇ ਇਤਨੇ ਦਰਸ਼ਨ, ਇਹ ਪਿਤਾ ਵੀ ਹੈ, ਇਹ ਪੁੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ, ਹੋ ਸਕਦਾ ਕਿਸੇ ਦਾ ਦੁਸ਼ਮਣ ਵੀ ਹੈ। ਇਹ ਤਾਂ ਇੱਕੋ ਹੀ ਮਨੁੱਖ, ਮੈਂ ਅਰਜ਼ ਕਰਾਂ ਇਸ ਇੱਕ ਮਨੁੱਖ ਦੇ ਇਤਨੇ ਚਿਹਰੇ ਨੇ। ਇਹ ਪਿਤਾ ਦੇ ਰੂਪ ਵਿੱਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਭਰਾ ਦੇ ਰੂਪ ਵਿੱਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਪੁੱਤਰ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਪਤੀ ਦੇ ਰੂਪ ਵਿੱਚ ਇਸਦਾ ਚਿਹਰਾ ਕੁਝ ਹੋਰ ਹੋਵੇਗਾ, ਦੁਸ਼ਮਣ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਔਰ ਸਿੱਖ ਦੇ ਰੂਪ ਵਿੱਚ ਦੀ ਸ਼ਕਲ ਸੂਰਤ ਕੁਝ ਹੋਰ ਹੋਵੇ। ਇਤਨੇ ਹੀ ਰੂਪ ਇਸਤਰੀ ਦੇ ਨੇ। ਜੇ ਇਹ ਮਾਂ ਹੈ ਤਾਂ ਫਿਰ ਕਿਸੇ ਦੀ ਧੀ ਵੀ ਹੈ, ਜੇ ਧੀ ਹੈ ਕਿਸੇ ਦੀ ਪਤਨੀ ਵੀ ਹੈ, ਇਹ ਪਤਨੀ ਹੈ ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਸਿੱਖਣੀ ਵੀ ਹੈ, ਕੋਈ ਇੱਕ ਰੂਪ ਹੈ। ਹੋ ਸਕਦਾ ਕਿਸੇ ਨਾਲ ਵੈਰ ਹੋਵੇ, ਕਿਸੇ ਦੀ ਦੁਸ਼ਮਣ ਵੀ ਹੈ। ਮੈਂ ਫਿਰ ਅਰਜ਼ ਕਰਾਂ, ਦੁਸ਼ਮਣੀ ਦੇ ਆਪਣੇ ਭਾਵ ਹੁੰਦੇ ਨੇ, ਮਿੱਤਰਤਾ ਦੇ ਆਪਣੇ ਹੁੰਦੇ ਨੇ, ਭਰਾ ਦੇ ਆਪਣੇ ਹੁੰਦੇ ਨੇ। ਅੰਦਰ ਦੇ ਇਹ ਭਾਵ ਚਿਹਰੇ ਨੂੰ ਬਦਲਦੇ ਰਹਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਜਿਹੜਾ ਪ੍ਰਭੂ ਹੈ, ਖਿਨੇ ਮੇ ਅਵਰਾ। ਹੁਣ ਇੱਕ ਛਿੰਨ ਦੇ 'ਚ ਤਾਂ ਕੁਝ ਹੋਰ ਸੀ, ਹੁਣ ਦੂਜੇ ਛਿੰਨ ਦੇ 'ਚ ਕੁਝ ਹੋਰ। ਛਿੰਨ ਇੱਕ ਸੈਕਿੰਡ ਨੂੰ ਕਹਿੰਦੇ ਨੇ। ਖਿਨੇ ਮੇ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰ ਹੈ। ਪ੍ਰਭੂ ਤੂੰ ਖਿੰਨ ਦੇ 'ਚ ਕੁਝ ਹੋਰ ਦਿਖਾਈ ਦਿੰਦਾ, ਖਿੰਨ ਦੇ 'ਚ ਕੁਝ ਹੋਰ ਦਿਖਾਈ ਦਿੰਦਾ, ਅਗਮ ਹੈ। ਅਗਮ ਉਸ ਤੋਂ ਕਹਿੰਦੇ ਨੇ ਜਿੱਥੇ ਤੱਕ ਮਨ ਨਹੀਂ ਪਹੁੰਚ ਸਕਦਾ। ਅਗੋਚਰ ਉਸਨੂੰ ਕਹਿੰਦੇ ਨੇ ਜਿੱਥੇ ਤੱਕ ਗਿਆਨ ਇੰਦਰੇ ਵੀ ਨਹੀਂ ਪਹੁੰਚ ਸਕਦੇ, ਅੱਖਾਂ ਵੀ ਨਹੀਂ ਪਹੁੰਚ ਸਕਦੀ, ਕੰਨ ਵੀ ਨਹੀਂ ਪਹੁੰਚ ਸਕਦੇ, ਜ਼ਬਾਨ ਵੀ ਨਹੀਂ ਪਹੁੰਚ ਸਕਦੀ, ਹੱਥ ਵੀ ਨਹੀਂ ਪਹੁੰਚ ਸਕਦੇ। ਅਗਮ ਜਿੱਥੇ ਤੱਕ ਮਨ ਵੀ ਨਹੀਂ ਪਹੁੰਚ ਸਕਦੇ, ਦੀ ਕਲਪਨਾ ਵੀ ਨਹੀਂ ਪਹੁੰਚ ਸਕਦੀ। ਅਗਮ ਅਗੋਚਰ ਖਿਨਮੇ ਅਵਰ ਖਿਨੇ ਮੇ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮੈ ਮਿਲਾਇਓ, ਇੱਥੇ ਇੱਕ ਗੱਲ ਨੋਟ ਕਰ ਲੈਣੀ, ਪਰਿਵਾਰ ਦੇ ਸੰਬੰਧ ਪੂਰਬਲੇ ਆਉਂਦੇ ਨੇ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪੁੱਤਰ ਦਾ ਸੰਬੰਧ, ਮਿੱਤਰ ਦਾ ਸੰਬੰਧ, ਭਰਾ ਦਾ ਸੰਬੰਧ, ਮਾਂ ਬਾਪ ਦਾ ਸੰਬੰਧ, ਪਤਨੀ ਦਾ ਸੰਬੰਧ, ਪਤੀ ਦਾ ਸੰਬੰਧ, ਇਹ ਸਭ ਪੂਰਬਲੇ ਨੇ। ਕੁਛ ਨਾ ਕੁਛ ਰਿਸ਼ਤਾ ਪਿੱਛੇ ਸੀ, ਅੱਗੋਂ ਵੀ ਚੱਲਦਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸਾਰੇ ਸੰਯੋਗ ਜੀਵਨ ਦੇ ਤੇ ਹੁੰਦੇ ਨੇ, ਅੰਤ ਦੇ 'ਚ ਨਹੀਂ, ਖਤਮ ਹੋ ਜਾਂਦਾ। ਅੱਗੋਂ ਫਿਰ ਨਵੇਂ ਸੰਯੋਗ ਬਣਦੇ ਨੇ, ਅੰਤ ਦੇ 'ਚ ਕੋਈ ਮਦਦਗਾਰ ਵੀ ਨਹੀਂ ਆਉਂਦਾ। ਸਾਧ ਸੰਗ ਜੋ ਤੁਮੈ ਮਿਲਾਇ, ਗੁਰੂ ਦਾ ਸੰਯੋਗ, ਸਤਸੰਗ ਦਾ ਸੰਯੋਗ, ਇਹ ਵੀ ਪੂਰਬਲਾ, ਇਹ ਵੀ ਪੂਰਬਲਾ। ਕੁਛ ਬੀਜ ਬੀਜੇ ਸਨ, ਉਹ ਅੱਜ ਫਲੀਭੂਤ ਹੋਏ ਨੇ। ਪੂਰਬਲਾ ਜੋ ਮੈਂ ਕੱਲ੍ਹ ਕੀਤਾ ਹੈ, ਉਹ ਵੀ ਪੂਰਬਲਾ। ਜੋ ਮੈਂ ਇੱਕ ਮਹੀਨੇ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ। ਜੋ ਇੱਕ ਸਾਲ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ। ਜੋ ਇੱਕ ਜਨਮ ਪਹਿਲੇ ਕੀਤਾ, ਉਹ ਵੀ ਪੂਰਬਲਾ। ਅੱਜ ਮੈਨੂੰ ਫਲ ਮਿਲਿਆ ਹੈ ਕੁਛ, ਪਤਾ ਨਹੀਂ ਇਹ ਕੱਲ੍ਹ ਦਾ ਬੀਜਿਆ ਹੋਇਆ ਹੈ ਕਿ ਸਾਲ ਪਹਿਲੇ ਦਾ ਬੀਜਿਆ ਹੋਇਆ ਹੈ, ਕਿ 10 ਸਾਲ ਪਹਿਲੇ ਦਾ ਬੀਜਿਆ ਹੋਇਆ ਹੈ, ਕਿ ਪਿਛਲੇ ਜਨਮ ਦਾ ਬੀਜਿਆ। ਫਲ ਅੱਜ ਮਿਲਿਆ, ਇਸ ਵਾਸਤੇ ਮਨੁੱਖ ਨਿਰਣਾ ਨਹੀਂ ਕਰ ਸਕਦਾ ਇਹ ਕਰਮ ਕਦੋਂ ਕੀਤਾ ਸੀ, ਕਿਸ ਵਕਤ ਕੀਤਾ ਸੀ, ਦੂਰ ਕਿਉਂ ਜਾਓ। ਕਬੀਰ ਵੀ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ ਬਾਬਾ ਰੇ। ਇਹ ਪ੍ਰਭੂ ਮੈਨੂੰ ਨਹੀਂ ਕੁਝ ਪਤਾ, ਅੱਜ ਜੋ ਮੇਰੇ ਕੋਲ ਹੈ ਇਹ ਕਿਹੜਾ ਕਰਮ ਔਰ ਮੈਂ ਕਦੋਂ ਕੀਤਾ ਸੀ, ਮੈਨੂੰ ਨਹੀਂ ਕੁਛ ਪਤਾ। ਕਾਰਨ ਬੀਜ ਅੱਜ ਬਾਉਂਦੇ ਹਾਂ, ਫਲ ਅੱਜ ਹੈ ਕੋਈ ਨਹੀਂ, ਗੈਪ ਹੈ, ਵਿਚਕਾਰ ਸਮੇਂ ਦਾ ਅੰਤਰਾਲ ਹੈ, ਵਿਚਕਾਰ ਸਮੇਂ ਦਾ ਬਹੁਤ ਵੱਡਾ ਗੈਪ ਹੈ। ਕਰਮ ਅਤੇ ਫਲ ਵਿਚਕਾਰ ਬਹੁਤ ਵੱਡਾ ਗੈਪ ਹੈ। ਇਸ ਗੈਪ ਕਰਕੇ, ਇਸ ਅੰਤਰਾਲ ਕਰਕੇ ਪਤਾ ਨਹੀਂ ਚੱਲਦਾ ਕਿਹੜੇ ਕਰਮ। ਕਬੀਰ ਜੈਸਾ ਸੰਤ ਵੀ ਕਹਿੰਦਾ ਮੈਨੂੰ ਨਹੀਂ ਕੁਛ ਸਮਝ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ ਬਾਬਾ ਰੇ। ਹੇ ਪ੍ਰਭੂ ਮੈਂ ਕੀ ਜਾਣਾ, ਅੱਜ ਜੋ ਕੁਛ ਮੇਰੇ ਕੋਲ ਹੈ, ਪਤਾ ਨਹੀਂ ਕਿਹੜਾ ਬੋਇਆ ਹੋਇਆ ਬੀਜ ਫਲੀਭੂਤ ਹੋਇਆ। ਅੱਜ ਦਾ ਕੀਤਾ ਸਤਸੰਗ ਵੀ ਕੋਈ ਪੁਰਬਲੇ ਬੀਜ ਦਾ ਫਲ ਹੈ, ਅਤੇ ਅੱਜ ਦਾ ਬੀਜਿਆ ਹੋਇਆ ਵੀ ਫਲੀਭੂਤ ਹੋਵੇਗਾ। ਕਦੋਂ ਫਲੀਭੂਤ ਹੋਵੇਗਾ ਇਹ ਪਰਮਾਤਮਾ ਜਾਣੇ। ਮੈਂ ਕਣਕ ਅੱਜ ਬੀਜ ਰਿਹਾ ਅਤੇ ਇਤਨਾ ਮੈਨੂੰ ਪਤਾ, ਹੁਣ 5 ਮਹੀਨਿਆਂ ਬਾਅਦ ਮੈਨੂੰ ਫਸਲ ਮਿਲ ਜਾਏ। ਮੈਂ ਚਣੇ ਅੱਜ ਬੀਜ ਰਿਹਾ ਅਤੇ ਇਤਨਾ ਮੈਨੂੰ ਪਤਾ ਹੈ 4-5 ਮਹੀਨਿਆਂ ਬਾਅਦ ਮੈਨੂੰ ਇਹ ਚਣੇ ਅਨੰਤ ਗੁਣਾ ਹੋ ਕੇ ਮਿਲ ਜਾਣਗੇ, ਪ੍ਰਾਪਤ ਹੋ ਜਾਣਗੇ। ਮੈਂ ਅੰਬ ਦਾ ਬੂਟਾ ਲਾ ਰਿਹਾ, ਅੱਜ ਕੱਲ੍ਹ ਨਰਸਰੀ 'ਚ ਇਸ ਤਰ੍ਹਾਂ ਦੇ ਬੂਟੇ ਮਿਲਦੇ ਪਏ ਨੇ ਜੋ ਗਰੰਟੀ ਦਿੰਦੇ ਨੇ 4 ਸਾਲ ਬਾਅਦ ਫਲ ਦੇਗਾ, ਇਹ 5 ਸਾਲ ਬਾਅਦ ਦੇਗਾ, ਇਹ 6 ਸਾਲ ਬਾਅਦ ਦੇਗਾ। ਇਸ ਤਰ੍ਹਾਂ ਦੇ ਪੌਦੇ ਮਿਲਣ ਲੱਗੇ, ਕਲਮੀ ਅੰਬ। ਪਰ ਮੈਂ ਕਰਮ ਅੱਜ ਕਰ ਰਿਹਾ, ਜੀਵਨ ਦੀ ਧਰਤੀ 'ਚ ਬੀਜ ਅੱਜ ਬੀਜ ਰਿਹਾ, ਫਲ ਕਦੋਂ ਹੋਵੇਗਾ ਕੁਝ ਨਿਸ਼ਚਿਤ ਨਹੀਂ, ਕੁਝ ਵੀ ਨਿਸ਼ਚਿਤ ਕਤਈ ਨਿਸ਼ਚਿਤ ਨਹੀਂ। ਮੈਂ ਜ਼ਮੀਨ ਦੇ ਜੋ ਬੀਜੇ ਹੈ ਕੁਛ ਨਾ ਕੁਛ ਨਿਸ਼ਚਿਤ ਹੈ, 5 ਸਾਲ ਬਾਅਦ ਕਣਕ ਵੱਢਾਂਗਾ, 5 ਸਾਲ ਬਾਅਦ ਮੈਨੂੰ, 5 ਮਹੀਨਿਆਂ ਬਾਅਦ ਕਣਕ ਮਿਲ ਜਾਏਗੀ, 5 ਮਹੀਨਿਆਂ ਬਾਅਦ ਚਣੇ ਮਿਲ ਜਾਣਗੇ, ਨਿਸ਼ਚਿਤ ਹੈ, ਕੁਛ ਨਾ ਕੁਛ ਤਾਂ ਅੰਦਾਜ਼ਾ ਹੈ। ਕਰਮ ਮੈਂ ਅੱਜ ਕਰ ਰਿਹਾ, ਹੁਣ ਫਲ ਹੀ ਬਹੁਤ ਕਦੋਂ ਹੋਵੇਗਾ ਇਹਦਾ ਬੋਧ ਕੋਈ ਨਹੀਂ, ਕੁਝ ਨਿਸ਼ਚਿਤ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਧਾਰਮਿਕ ਕਰਮ ਕਰਨ ਲੱਗਿਆਂ ਬਹੁਤਿਆਂ ਦੀ ਮਾਯੂਸੀ ਬਣੀ ਰਹਿੰਦੀ, ਕਣਕ ਬੀਜਣ ਲੱਗਿਆਂ ਮਾਯੂਸੀ ਨਹੀਂ ਆਉਂਦੀ, 5 ਮਹੀਨੇ ਬਾਅਦ ਵੱਢਾਂਗੇ ਫਸਲ ਮਿਲੇਗੀ, ਚੌਲ ਬੀਜਣ ਲੱਗਿਆਂ ਮਾਯੂਸੀ ਨਹੀਂ ਆਉਂਦੀ, ਚਣੇ ਬੀਜਣ ਲੱਗਿਆਂ, ਮਕਈ ਬੀਜਣ ਲੱਗਿਆਂ ਮਾਯੂਸੀ ਨਹੀਂ ਆਉਂਦੀ, 4-5 ਮਹੀਨਿਆਂ ਬਾਅਦ ਛੱਲੀਆਂ ਮਿਲਣਗੀਆਂ ਮਕਈ ਦੀਆਂ। ਮੈਂ ਅੱਜ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਮੈਂ ਅੱਜ ਬਾਣੀ ਪੜ੍ਹ ਰਿਹਾ, ਫਲ ਕਿਉਂਕਿ ਨਿਸ਼ਚਿਤ ਕੁਛ ਨਹੀਂ ਹੈ, ਸਮਾਂ ਨਿਰਧਾਰਿਤ ਕੁਛ ਨਹੀਂ ਹੈ। ਇਸ ਵਾਸਤੇ ਹਰ ਧਾਰਮਿਕ ਕਰਮ ਕਰਦਿਆਂ ਧਾਰਮਿਕ ਲੋਕਾਂ ਦੀ ਮਾਯੂਸੀ ਬਣੀ ਰਹਿੰਦੀ, ਉੱਥੇ ਉਹ ਉਤਸ਼ਾਹ ਨਹੀਂ ਆਉਂਦਾ ਜਿਹੜਾ ਇੱਕ ਕਿਸਾਨ ਕੋਲ ਕਣਕ ਬੀਜਣ ਲੱਗਿਆ ਹੁੰਦਾ, ਉੱਥੇ ਉਹ ਉਮੰਗ ਨਹੀਂ ਆਉਂਦੀ ਜਿੱਥੇ ਇੱਕ ਜ਼ਮੀਨਦਾਰ ਕੋਲ ਜਦੋਂ ਮਕਈ ਬੀਜਦਾ ਹੈ ਤਾਂ ਉਮੰਗ ਹੈ, 5 ਮਹੀਨੇ ਬਾਅਦ 6 ਮਹੀਨੇ ਬਾਅਦ ਆਪਾਂ ਮਕਈ ਵੱਢਣੀ ਹੈ, ਛੱਲੀਆਂ ਤੋੜਨੀਆਂ, ਕੁਛ ਨਿਸ਼ਚਿਤ ਨਹੀਂ। ਅੱਜ ਦਾ ਸਤਸੰਗ ਕਦੋਂ ਫਲੀਭੂਤ ਹੋਵੇ, ਨਿਸ਼ਚਿਤ ਕੁਛ ਨਹੀਂ। ਇੱਥੇ ਇਸ ਤਰ੍ਹਾਂ ਵੀ ਹੈ, ਅੱਜ ਸਤਸੰਗ ਕੀਤਾ ਸ਼ਾਇਦ ਅੱਜ ਹੀ ਫਲ, ਅੱਜ ਹੁਣੇ ਜ਼ਮੀਨ ਵਿੱਚ ਅੱਜ ਬੀਜ ਬੀਜਿਆ, ਹੁਣੇ ਫਲ ਨਹੀਂ ਹੈ, ਇਹਦਾ ਫਲ ਹੁਣੇ ਹੋ ਸਕਦਾ, ਹੁਣੇ। ਬਾਬਾ ਫਰੀਦ ਕਹਿੰਦੇ ਵੀ ਨੇ, ਅਗਰ ਅੱਜ ਮੈਨੂੰ ਨਹੀਂ ਮਿਲ ਸਕਿਆ ਤਾਂ ਇਹਦੇ 'ਚ ਮੇਰੀ ਢਿੱਲ ਹੈ, ਕੁਝ ਮੇਰੀ ਕਮਜ਼ੋਰੀ ਹੈ, ਪਰਮਾਤਮਾ ਦੀ ਤਰਫੋਂ ਨਹੀਂ ਹੈ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ, ਇਹ ਵਾਸ਼ਨਾਵਾਂ ਜੋ ਮਨ ਨੂੰ ਟਿਕਣ ਹੀ ਨਹੀਂ ਦਿੰਦੀਆਂ। ਦੇਖੋ ਇਹ ਜਿਹੜਾ ਤਨ ਹੈ ਨਾ, ਇਹਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ, ਸਪੇਸ ਚਾਹੀਦੀ, ਜਗ੍ਹਾ ਚਾਹੀਦੀ। ਇਹ ਦੇਸ਼ ਦੇ 'ਚ ਅਸਥਾਨ ਦੇ 'ਚ ਭਰਮਣ ਕਰਦਾ, ਕੰਮ ਕਾਰ ਕਰਨਾ, ਖੇਡਣਾ, ਮਕਾਨ ਬਣਾਉਣਾ, ਕਾਰੋਬਾਰ ਵਿਹਾਰ ਚਲਾਉਣਾ, ਫੈਕਟਰੀ ਬਣਾਉਣੀ ਹੈ ਤਾਂ ਜਗ੍ਹਾ 'ਤੇ ਚਾਹੀਦੀ ਹੈ। ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ, ਮਨ ਅਸਥਾਨ ਦੇ 'ਚ ਨਹੀਂ ਦੌੜਦਾ। ਆਪ ਸਾਰੇ ਸਿਆਣੇ, ਮਨ ਕਿਸ ਦੇ 'ਚ ਦੌੜਦਾ ਹੈ? ਕਾਲ ਦੇ 'ਚ ਦੌੜਦਾ ਹੈ, ਸਮੇਂ 'ਚ ਦੌੜਦਾ, ਅਸਥਾਨ ਦੇ 'ਚ ਨਹੀਂ ਚਾਹੀਦਾ। ਮਨ ਨੂੰ ਅਸਥਾਨ ਚਾਹੀਦਾ ਹੀ ਨਹੀਂ, ਇਹ ਅਸਥਾਨ ਦੇ 'ਚ ਨਹੀਂ ਦੌੜਦਾ। ਗਹਿਰਾਈ ਨਾਲ ਲੈਣਾ ਇਸ ਨੂੰ, ਮਨ ਸਮੇਂ ਦੇ 'ਚ ਦੌੜਦਾ, ਮਨ ਵਕਤ ਦੇ 'ਚ ਦੌੜਦਾ, ਮਨ ਕਾਲ ਦੇ 'ਚ ਦੌੜਦਾ, ਚਲਾ ਜਾਂਦਾ ਦੌੜ ਕੇ ਭਵਿਸ਼ ਦੇ 'ਚ, ਆਉਣ ਵਾਲੇ ਕੱਲ੍ਹ ਦੇ 'ਚ, ਚਲਾ ਜਾਂਦਾ ਦੌੜ ਕੇ ਗੁਜ਼ਰੇ ਹੋਏ ਕੱਲ ਦੇ 'ਚ, ਭੂਤ ਕਾਲ ਦੇ 'ਚ, ਬਸ ਦੌੜਦਾ ਹੀ ਰਹਿੰਦਾ, ਕਦੀ ਭਵਿਸ਼ ਦੇ 'ਚ, ਕਦੀ ਭੂਤ ਕਾਲ ਦੇ 'ਚ। ਇਹਦੀ ਭੱਜ ਦੌੜ ਬਣੀ ਰਹਿੰਦੀ ਹੈ। ਮਨ ਕਰਮ ਮੈਂ ਹੁਣ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਮੈਂ ਹੁਣ ਜਪ ਰਿਹਾ, ਅਤੇ ਮਨ ਹੈ ਕਿਧਰੇ ਭਵਿਸ਼ ਦੇ 'ਚ, ਹੁਣ ਹੈ ਕੋਈ ਨਹੀਂ। ਜਿਹਨੇ ਫਲ ਖਾਣਾ ਉਹ ਹੁਣ ਕੋਈ ਨਹੀਂ, ਪ੍ਰਭੂ ਤਾਂ ਹੁਣ ਫਲ ਲਾ ਰਿਹਾ, ਖਾਣ ਵਾਲਾ ਕੋਈ ਨਹੀਂ। ਪ੍ਰਭੂ ਤਾਂ ਮੇਰੇ ਬੀਜੇ ਹੋਏ ਨੂੰ ਹੁਣ ਫਲੀਭੂਤ ਕਰ ਰਿਹਾ, ਪਰ ਜਿਹਨੇ ਇਹ ਰਸ ਲੈਣਾ ਹੈ ਉਹ ਤਾਂ ਚਲਾ ਗਿਆ ਭੂਤ ਕਾਲ ਦੇ 'ਚ, ਉਹ ਤਾਂ ਚਲਾ ਗਿਆ ਭਵਿਸ਼ ਦੇ 'ਚ। ਮੈਨੂੰ ਅੱਜ ਪਾਠ ਕਰਨ ਦਾ ਆਨੰਦ ਨਹੀਂ ਆਇਆ, ਇਹਦਾ ਇਹ ਮਤਲਬ ਨਹੀਂ ਅੱਜ ਰੱਬ ਨੇ ਫਲੀਭੂਤ ਨਹੀਂ ਕੀਤਾ। ਅੱਜ ਕੀਤਾ ਹੈ, ਪਰ ਅੱਜ ਮੈਂ ਹੈਗਾ ਹੀ ਨਹੀਂ ਸੀ, ਫਲ ਕੌਣ ਖਾਵੇ? ਦਰਖਤਾਂ ਨੂੰ ਜਦ ਫਲ ਲੱਗਦੇ ਨੇ ਤੋੜੇ ਨਾ ਜਾਣ ਪੱਕ ਕੇ ਗਿਰ ਜਾਂਦੇ। ਸਾਡਾ ਕੀਤਾ ਹੋਇਆ ਜਪ ਤਪ ਫਲੀ ਬਹੁਤ ਹੋ ਕੇ ਰੋਜ਼ ਹੀ ਗਿਰ ਜਾਂਦਾ ਰੋਜ਼। ਇਸ ਨੂੰ ਇਸ ਤਰ੍ਹਾਂ ਲੈਣਾ, ਸਾਡੇ ਪੱਲੇ ਹੀ ਨਹੀਂ ਪੈਂਦਾ, ਕਿਉਂ ਅਸੀਂ ਹੁੰਦੇ ਹੀ ਨਹੀਂ। ਜਿਹਨੇ ਖਾਣਾ ਉਸ ਫਲ ਨੂੰ ਹੁੰਦਾ ਹੀ ਨਹੀਂ, ਉਹ ਕਿੱਥੇ ਚਲਾ ਜਾਂਦਾ ਹੈ? ਉਹ ਭੂਤਕਾਲ ਦੇ ਚਲਾ ਜਾਂਦਾ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ, ਉਹ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ, ਮਨ ਭਟਕਦਾ ਹੈ ਕਾਲ ਦੇ 'ਚ। ਮੈਂ ਫਿਰ ਅਰਜ਼ ਕਰਾਂ, ਐਸਾ ਨਹੀਂ ਕਿ ਅੱਜ ਮੈਂ ਕੀਰਤਨ ਕੀਤਾ ਅਤੇ ਰੱਬ ਨੇ ਉਹਨੂੰ ਫਲ ਨਹੀਂ ਲਾਏ, ਅੱਜ ਹੀ ਲਾਏ ਨੇ, ਹੁਣੇ ਹੀ ਲਾਏ, ਉਹਨੇ ਤਾਂ ਲਾ ਦਿੱਤੇ ਨੇ ਫਲ। ਖਾਣ ਵਾਲਾ ਨਹੀਂ ਸੀ, ਜਿਹਨੇ ਖਾਣਾ ਉਹ ਨਹੀਂ ਹੈ। ਅੱਜ ਮੈਂ ਪਾਠ ਕੀਤਾ ਹੈ, ਇਹਦਾ ਇਹ ਮਤਲਬ ਨਹੀਂ ਗੁਰੂ ਨੇ ਅੱਜ ਫਲ ਨਹੀਂ ਲਾਏ, ਲਾਏ ਨੇ। ਉਸ ਫਲ ਨੂੰ ਖਾਣ ਵਾਲਾ ਨਹੀਂ ਸੀ, ਉਹ ਚਲਾ ਗਿਆ। ਪਰਮਾਤਮਾ ਰੋਜ਼ ਫਲੀ ਬਹੁਤ ਕਰਦਾ ਹੈ, ਫਲ ਰੋਜ਼ ਹੀ ਡਿੱਗ ਜਾਂਦੇ ਨੇ, ਗਿਰ ਜਾਂਦੇ ਨੇ, ਖਾਣ ਵਾਲੇ ਕੋਈ ਨਹੀਂ। ਐਸਾ ਨਹੀਂ ਕਿ ਪਰਮਾਤਮਾ ਕਿਸੇ ਵਕਤ ਉਪਲਬਧ ਹੈ ਅਤੇ ਕਿਸੇ ਵਕਤ ਨਹੀਂ। ਦੇਖੋ, ਕਿਸੇ ਮਿਨਿਸਟਰ ਨੂੰ, ਗਵਰਨਰ ਨੂੰ ਮਿਲਣ ਵਾਸਤੇ ਜਾਈਏ, ਹਰ ਵਕਤ ਉਪਲਬਧ ਨਹੀਂ ਹੈ, ਹਰ ਵਕਤ ਉਪਲਬਧ ਨਹੀਂ ਹੈ। ਮੈਨੂੰ ਅੰਬ ਚਾਹੀਦੇ ਨੇ ਔਰ ਉਹ ਵੀ ਕਲਮੀ ਦੁਸਹਿਰੀ, ਹਰ ਵਕਤ ਉਪਲਬਧ ਨਹੀਂ ਹੈ, ਰੁੱਤ ਦੇ ਮੁਤਾਬਕ, ਮੌਸਮ ਦੇ ਮੁਤਾਬਕ। ਦਰਖਤਾਂ ਦੇ ਫਲ ਹਰ ਵਕਤ ਉਪਲਬਧ ਨਹੀਂ ਨੇ, ਨਾਮ ਬੀਜ ਦਾ ਫਲ ਹਰ ਵਕਤ ਉਪਲਬਧ ਹੈ, ਕਿਉਂਕਿ ਪਰਮਾਤਮਾ ਹਰ ਵਕਤ ਮੌਜੂਦ ਹੈ। ਇਹਨੂੰ ਬੜੀ ਗਹਿਰਾਈ ਨਾਲ ਲੈਣਾ। ਅਗਰ ਮੇਰੇ ਨਾਮ ਜਪਣ ਦਾ ਫਲ ਪਰਮਾਤਮਾ ਮਿਲਣਾ, ਤਾਂ ਪਰਮਾਤਮਾ ਤੋਂ ਹਰ ਵਕਤ ਹੈ, ਮੈਂ ਹਰ ਵਕਤ ਨਹੀਂ ਆਉਂਦਾ, ਬਸ ਇੰਨੀ ਹੀ ਗੱਲ ਹੈ। ਖਾਸ ਕਰਕੇ ਮੈਂ ਉਸ ਵਕਤ ਨਹੀਂ ਆਉਂਦਾ ਜਦ ਮੈਂ ਪਾਠ ਕਰ ਰਿਹਾ ਹੁੰਦਾ, ਉਸ ਵਕਤ ਮੈਂ ਨਹੀਂ ਆਉਂਦਾ ਜਦ ਕੀਰਤਨ ਸੁਣ ਰਿਹਾ ਹੁੰਦਾ, ਕੀਰਤਨ ਕਰ ਰਿਹਾ ਹੁੰਦਾ, ਪਾਠ ਕਰ ਰਿਹਾ ਹੁੰਦਾ, ਜਪ ਕਰ ਰਿਹਾ ਹੁੰਦਾ। ਪ੍ਰਭੂ ਤੇ ਉਪਲਬਧ ਹੈ, ਉਹ ਤੇ ਫਲ ਲਾ ਦਿੰਦਾ, ਫਲ ਲੱਗੇ ਹੋਏ ਨੇ। ਐਸਾ ਸਤਿਗੁਰ ਦੀ ਬਾਣੀ ਦਾ ਵਾਕ ਵੀ ਹੈ, ਕਬੀਰ ਤੇ ਬੜੀ ਕੀਮਤੀ ਗੱਲ ਕਰਦੇ ਨੇ। ਕਬੀਰ, ਐਸਾ ਬੀਜ ਬੋਏ ਬਾਰਹ ਮਾਸ ਫਲਨ। ਇਹ ਨਹੀਂ ਕਿ ਇਹ ਫਲ ਕਿਸੇ ਵਕਤ ਉਪਲਬਧ ਹੋਵੇਗਾ ਰੁੱਤ ਦੇ ਮੁਤਾਬਕ, ਅੰਬ ਮਿਲਣਗੇ ਰੁੱਤ ਦੇ ਮੁਤਾਬਕ, ਆਲੂ ਬੁਖਾਰੇ ਮਿਲਣਗੇ ਰੁੱਤ ਦੇ ਮੁਤਾਬਕ, ਬਿਨਾਂ ਰੁੱਤ ਦੇ ਨਹੀਂ। ਸੰਤਰੇ ਮਿਲਣਗੇ ਰੁੱਤ ਦੇ ਮੁਤਾਬਕ ਨਹੀਂ, ਪਰਮਾਤਮਾ ਹਰ ਵਕਤ ਉਪਲਬਧ ਹੈ, ਹਰ ਜਗ੍ਹਾ ਵਿੱਚ ਉਪਲਬਧ ਹੈ, ਹਰ ਸਮੇਂ ਉਪਲਬਧ ਹੈ। ਇਹ ਫਲ ਹਰ ਵਕਤ ਮੌਜੂਦ ਹੈ, ਪਰ ਜਿਹੜਾ ਬੀਜਦਾ ਹੈ ਉਹ ਬੀਜਣ ਵਾਲਾ ਮੌਜੂਦ ਨਹੀਂ ਹੁੰਦਾ, ਬੀਜਦਿਆਂ ਸਮਿਆਂ ਵੀ ਮੌਜੂਦ ਨਹੀਂ ਹੁੰਦਾ। ਮਨ, ਕਬੀਰ ਤਾਂ ਹੀ ਕਹਿੰਦੇ ਨੇ ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ, ਟੁੱਕ ਦਮ, ਇੱਕ ਦਮ ਦੇ ਟਿਕ ਜਾ। ਦੇਖੋ, ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕੋ ਹੀ ਦਮ ਲੱਗਿਆ ਨਾ, ਟਿਕ ਜਾ ਇੱਥੇ। ਹਾਜ਼ਰ ਹਜ਼ੂਰ ਖੁਦਾ, ਉਹ ਤਾਂ ਹਾਜ਼ਰ ਨਾਜ਼ਰ ਹੈ, ਉਹ ਤਾਂ ਹਰ ਵਕਤ ਉਪਲਬਧ ਹੈ। ਧਾਰਮਿਕ ਜਗਤ ਦੇ ਇਹ ਬੜੇ ਕੀਮਤੀ ਬੋਲ ਨੇ, ਤੈਨੂੰ ਪਰਮਾਤਮਾ ਨਹੀਂ ਮਿਲਿਆ ਰੁੱਤ ਦੀ ਗੱਲ ਨਹੀਂ ਹੈ, ਹਰ ਵਕਤ ਉਪਲਬਧ ਹੈ, ਤੂੰ ਨਹੀਂ ਹੈ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਇਹ ਹੈ, ਆਪਣੇ ਆਪ ਨੂੰ ਮੌਜੂਦ ਰੱਖਣਾ, ਪਰਮਾਤਮਾ ਤੇ ਮੌਜੂਦ ਹੈ। ਜੈ ਦਿਰ ਦੇਖਾਂ ਤੈ ਧਿਰ ਮੌਜੂ, ਸਿਦਕ ਕਰ ਸਜਦਾ ਮਨ ਕਰ ਮਕਸੂ। ਜੈ ਦਿਰ ਦੇਖਾਂ ਤੈ ਧਿਰ ਮੌਜੂ, ਭਗਤ ਕਬੀਰ। ਸਿਦਕ ਕਰ ਸਜਦਾ, ਮੱਥਾ ਟੇਕ ਰਿਹਾ, ਸਿਦਕ ਨਹੀਂ ਹੈ ਤੇਰਾ, ਭਰੋਸਾ ਨਹੀਂ ਹੈ। ਫਿਰ ਇੰਝ ਸਮਝ ਲਓ ਤੂੰ ਹੀ ਮੌਜੂਦ ਨਹੀਂ ਹੈ, ਖੁਦਾ ਤੇ ਮੌਜੂਦ ਹੈ। ਸਿਦਕ ਕਰ ਸਜਦਾ, ਮਨ ਕਰ ਮਕਸੂ, ਮਕਸਦ ਜਿਸਨੇ ਫਲ ਪ੍ਰਾਪਤ ਕਰਨਾ ਹੈ ਉਹਨੂੰ ਸਾਹਮਣੇ ਰੱਖ, ਉਹਨੂੰ ਮੌਜੂਦ ਰੱਖ, ਖੁਦਾ ਤੇ ਮੌਜੂਦ ਹੈ। ਦਰਅਸਲ ਕਹਿੰਦੇ ਨੇ ਬਾਰਿਸ਼ ਤਾਂ ਹਰ ਵਕਤ ਹੋ ਰਹੀ ਹੈ, ਸਾਡੇ ਕੋਲ ਭਾਂਡਾ ਨਹੀਂ ਆਉਂਦਾ, ਬਰਤਨ ਨਹੀਂ ਆਉਂਦਾ। ਪਰਮਾਤਮਾ ਨਹੀਂ ਮਿਲਿਆ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਮੌਜੂਦ ਨਹੀਂ ਸੀ, ਉਪਲਬਧ ਨਹੀਂ ਸੀ। ਉਪਲਬਧ ਸੀ, ਮੈਂ ਮੌਜੂਦ ਨਹੀਂ ਸੀ। ਜਿਸ ਦਿਨ ਵੀ ਰਸ ਨਾ ਆਵੇ ਜਾਂ ਨਹੀਂ ਆ ਰਿਹਾ, ਕਹਿ ਦੇਣਾ ਮੌਜੂਦ ਨਹੀਂ ਆਉਂਦੇ, ਅਸੀਂ ਰੱਬ 'ਤੇ ਹੁੰਦਾ। ਇਹ ਨਹੀਂ ਕਿ ਗੁਰਬਾਣੀ 'ਚ ਕਿਸੇ ਵਕਤ ਰਸ ਆਉਂਦਾ ਅਤੇ ਕਿਸੇ ਵਕਤ ਨਹੀਂ, ਪ੍ਰਭੂ ਦੇ ਨਾਮ ਦੇ 'ਚ ਵਾਹਿਗੁਰੂ ਦੇ 'ਚ ਕਿਸੇ ਵਕਤ ਰਸ ਆਉਂਦਾ ਅਤੇ ਕਿਸੇ ਵਕਤ ਨਹੀਂ। ਕਿਸੇ ਵਕਤ ਵਾਹਿਗੁਰੂ ਬੇਰਸ ਹੋ ਜਾਂਦਾ, ਕਿਸੇ ਵਕਤ ਬਾਣੀ ਬੇਰਸ ਹੋ ਜਾਂਦੀ। ਕਈ ਕਹਿੰਦੇ ਨੇ ਅੱਜ ਪਾਠ ਕੀਤਾ ਰਸ ਆ ਗਿਆ, ਪਰ ਗਿਆਨੀ ਜੀ ਕਈ ਦਫ਼ਾ ਕਰਦੇ ਹਾਂ ਕੁਛ ਵੀ ਨਹੀਂ, ਤਾਂ ਇਹਦਾ ਮਤਲਬ ਕਿਸੇ ਵਕਤ ਬਾਣੀ ਬੇਰਸ ਹੋ ਜਾਂਦੀ ਹੈ, ਰੱਬ ਦਾ ਨਾਂ ਬੇਰਸ ਹੋ ਜਾਂਦਾ। ਨਹੀਂ, ਰਸ ਤਾਂ ਬਣਿਆ ਹੁੰਦਾ, ਤੂੰ ਹੁੰਦਾ ਨਹੀਂ ਉਹਦਾ। ਬੈਨ ਨਹੀਂ, ਤੂੰ ਆਪਣੇ ਆਪ ਨੂੰ ਮੌਜੂਦ ਨਹੀਂ ਰੱਖਦਾ, ਖੁਦਾ ਤੇ ਮੌਜੂਦ ਹੈ। ਉਹ ਤਾਂ ਹਰ ਵਕਤ ਮੌਜੂਦ ਰਹਿੰਦਾ, ਤੂੰ ਮੌਜੂਦ ਨਹੀਂ ਰਹਿੰਦਾ। ਔਰ ਇਸ ਤਰ੍ਹਾਂ ਸੰਬੰਧ ਨਹੀਂ ਜੁੜਦਾ। ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ, ਭੁੱਲ ਕੇ ਵੀ ਕਿਸੇ ਕੋਲ ਨਾ ਪੁੱਛਣਾ ਹੈ। ਪਤਾ ਨਹੀਂ ਰਸ ਕਿਉਂ ਨਹੀਂ ਆ ਰਿਹਾ, ਇਹ ਗੱਲ ਯਾਦ ਰੱਖਣਾ, ਰਸ ਤੇ ਬਰਸ ਰਿਹਾ, ਐਨ ਮੂਸਲਾਧਾਰ ਬਾਰਿਸ਼ ਹੋ ਰਹੀ ਹੈ, ਮੈਂ ਮੌਜੂਦ ਨਹੀਂ। ਇੰਨੀ ਗੱਲ, ਮੈਂ ਮੌਜੂਦ ਨਹੀਂ। ਨਹੀਂ ਤਾਂ ਪਰਮਾਤਮਾ 'ਤੇ ਇਲਜ਼ਾਮ ਆ ਜਾਏਗਾ, ਉਹ ਕਿਸੇ ਵਕਤ ਰਸ ਹੈ, ਕਿਸੇ ਵਕਤ ਬੇਰਸ ਹੈ। ਨਹੀਂ ਤਾਂ ਬਾਣੀ 'ਤੇ ਇਲਜ਼ਾਮ ਆ ਜਾਏਗਾ, ਕਿਸੇ ਵਕਤ ਆਨੰਦ ਹੈ, ਕਿਸੇ ਵਕਤ ਦੁੱਖ ਹੈ, ਕੁਛ ਵੀ ਨਹੀਂ ਹੈ। ਕਬੀਰ ਐਸਾ ਬੀਜ ਬੋਏ, ਬਾਹਰੇ ਮਾਸ ਪਲੰਦ, ਸੀਥਲ ਛਾਇਆ ਗਹਿਰ ਫਲ, ਪੰਛੀ ਕੇਲ ਕਰੰਤ, ਬਾਰਾਂ ਮਹੀਨੇ ਫਲੀ ਬੂਤ। ਬਾਰਾਂ ਮਹੀਨੇ ਹੀ ਫਲ ਲੱਗੇ ਹੋਏ ਨੇ, ਤੂੰ ਵਾਹਿਗੁਰੂ ਵਾਹਿਗੁਰੂ ਜਪ ਰਹੇ ਹੈ ਉਸੇ ਵਕਤ ਫਲ। ਵਾਹਿਗੁਰੂ ਬਾਰਾਂ ਮਹੀਨੇ ਮੌਜੂਦ ਹੈ, ਰੁੱਤ ਦੇ ਮੁਤਾਬਕ ਨਹੀਂ, ਹਰ ਵਕਤ ਉਪਲਬਧ ਹੈ। ਰਸ ਤੈਨੂੰ ਨਹੀਂ ਆਇਆ, ਤੂੰ ਮੌਜੂਦ ਨਹੀਂ ਹੈ। ਧਰਮ ਦੀ ਸਾਰੀ ਸਾਧਨਾ ਹੈ ਆਪਣੇ ਆਪ ਨੂੰ ਮੌਜੂਦ ਰੱਖ। ਜੇ ਜ਼ਬਾਨ ਦੇ ਉੱਤੇ ਬਾਣੀ ਹੈ ਤਾਂ ਹੁਣ ਕੰਨਾਂ ਕੋਲ ਆਪਣੇ ਮਨ ਨੂੰ ਵੀ ਮੌਜੂਦ ਰੱਖ, ਸੁਣੇ। ਮਨ ਮੌਜੂਦ ਨਹੀਂ ਆਉਂਦਾ। ਹੁਣ ਮੈਂ ਫਿਰ ਦੁਹਰਾਵਾਂ, ਮਨ ਚਲਾ ਜਾਂਦਾ ਹੈ ਸਮੇਂ ਦੇ ਵਿੱਚ। ਸਮਾਂ ਹੈ ਤਾਂ ਇੱਕੋ ਹੀ, ਪਰ ਮਨੁੱਖ ਕਰਕੇ ਸਮੇਂ ਦੀ ਵੰਡ ਹੋ ਜਾਂਦੀ ਹੈ। ਅਗਰ ਮਨੁੱਖ ਨਾ ਹੋਵੇ ਤਾਂ ਨਾ ਕੋਈ ਭੂਤਕਾਲ ਹੈ, ਨਾ ਕੋਈ ਭਵਿਸ਼ ਹੈ, ਪਰ ਸਮਾਂ ਸਮਾਂ ਹੈ, ਵਕਤ ਤੇ ਹੈ। ਪਰ ਵਕਤ ਦੇ ਤਿੰਨ ਰੂਪ ਸਿਰਫ ਮਨੁੱਖ ਕਰਕੇ ਨੇ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ ਬਚਪਨਾ ਹੈ, ਮੇਰਾ ਕੁਝ ਭੂਤਕਾਲ ਹੈ, ਮੇਰਾ ਕੁਝ ਭਵਿਸ਼ ਹੈ, ਮੇਰਾ ਕੁਝ ਵਰਤਮਾਨ ਹੈ। ਮੇਰੇ ਕਰਕੇ ਸਮੇਂ ਦੇ ਤਿੰਨ ਰੂਪ ਬਣ ਗਏ। ਹੁਣ ਤਾਂ ਸਮਾਂ ਇੱਕੋ ਹੀ ਹੈ। ਹੁਣ ਦੂਸਰਾ ਮੈਂ ਅਰਜ਼ ਕਰਾਂ, ਭੂਤਕਾਲ ਦੇ 'ਚ ਮਨ ਚਲਾ ਗਿਆ, ਪ੍ਰਭੂ ਤੋਂ ਦੂਰ ਚਲਾ ਗਿਆ। ਭਵਿਸ਼ ਦੇ ਚਲਾ ਗਿਆ, ਦੂਰ ਚਲਾ ਗਿਆ। ਅਗਰ ਵਰਤਮਾਨ ਦੇ 'ਚ ਆਇਆ ਤਾਂ ਨੇੜੇ, ਜ਼ਰਾ ਨੇੜੇ ਆ ਗਏ। ਵਰਤਮਾਨ ਨੇੜੇ, ਤਦੀ ਭਾਈ ਗੁਰਦਾਸ ਕਹਿੰਦੇ ਨੇ, ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ। ਵਰਤਮਾਨ ਵਿੱਚ ਮਨ ਨੂੰ ਲਿਆਈਏ ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪਹਿਲੇ ਇਹ ਦੇਖ ਲਈ ਜੋ ਕੁਝ ਹੋ ਜਾਏ, ਜੋ ਕੁਝ ਹੈ ਉਹ ਕਬੂਲ ਕਰ ਲਈ, ਪ੍ਰਵਾਨ ਕਰ ਲਈ। ਮਨ ਭਾਵਦਾ ਹੋਵੇ ਫਿਰ ਮਨ ਨੂੰ ਕਬੂਲ ਹੈ, ਮਨ ਭਾਵਦਾ ਨਹੀਂ ਹੋਇਆ ਫਿਰ ਕਬੂਲ ਨਹੀਂ। ਹੋਵਨ ਹਾਰ ਜੋ ਹੋ ਗਿਆ ਉਹਨੂੰ ਕਬੂਲ ਕਰ ਲੈ। ਦੁੱਖ ਹੈ, ਸੁੱਖ ਹੈ, ਨਫ਼ਾ ਹੈ, ਨੁਕਸਾਨ ਹੈ, ਇੱਜ਼ਤ ਹੈ, ਬੇਇੱਜ਼ਤੀ ਹੈ, ਕਬੂਲ ਕਰ ਲੈ। ਮਨੁੱਖ ਇੱਕ ਨੂੰ ਕਬੂਲ ਕਰਦਾ ਹੈ, ਇੱਕ ਨੂੰ ਨਹੀਂ ਤਾਂ ਮਨ ਦੁਫਾੜ ਹੋ ਜਾਂਦਾ, ਮਨ ਵਰਤਮਾਨ ਵਿੱਚ ਨਹੀਂ ਹੁੰਦਾ। ਜੋ ਮੈਂ ਚਾਹਿਆ ਸੀ ਉਹ ਅੱਜ ਹੋਇਆ ਨਹੀਂ, ਸ਼ਾਇਦ ਭਵਿਸ਼ ਦੇ 'ਚ ਹੋਵੇ, ਮਨ ਭਵਿਸ਼ ਦੇ ਚਲਾ ਜਾਂਦਾ। ਜੋ ਮੈਂ ਚਾਹੁੰਦਾ ਪਿਆ ਹੁਣ ਤਾਂ ਕੋਈ ਨਹੀਂ, ਇਹ ਪਹਿਲੇ ਹੈ ਸੀ ਮੇਰੇ ਕੋਲ, ਤਾਂ ਮਨ ਚਲਾ ਜਾਂਦਾ ਭੂਤਕਾਲ ਦੇ 'ਚ। ਜੋ ਮਿਲਿਆ ਸੀ ਅਤੇ ਚਲਾ ਗਿਆ ਉਹਨੂੰ ਯਾਦ ਕਰਦਾ ਹੈ, ਜੋ ਨਹੀਂ ਮਿਲਿਆ ਮਿਲੇ ਭਵਿਸ਼ ਦੇ ਚਲਾ ਜਾਂਦਾ ਯਾਦ ਕਰਦਾ, ਯਾਦਾਂ ਦੇ 'ਚ ਭੂਤਕਾਲ ਭਵਿਸ਼। ਜੋ ਮਿਲਿਆ ਹੋਇਆ ਸੀ ਚਲਾ ਗਿਆ ਉਹਨੂੰ ਯਾਦ ਕਰਦਾ, ਜੋ ਚਾਹੁੰਦੇ ਹਾਂ ਮਿਲੇ ਮਨ ਉਸਦੇ ਚਲਾ ਜਾਂਦਾ, ਉਹਦੀ ਯਾਦਾਂ ਚਲਾ ਜਾਂਦਾ। ਭੂਤਕਾਲ ਦੀਆਂ ਯਾਦਾਂ ਅਤੇ ਫਿਰ ਭਵਿਸ਼ ਦੀ ਚਿੰਤਾ, ਇਸ ਤਰ੍ਹਾਂ ਭਟਕਣਾ ਬਣੀ ਰਹਿੰਦੀ। ਮਨ ਅਨੇਕਾਂ ਰੂਪ ਅੰਦਰ ਬਦਲਦਾ, ਅਨੇਕਾਂ ਤਰ੍ਹਾਂ ਦੀਆਂ ਭਾਵਕਤਾਵਾਂ, ਤੂੰ ਚਿਹਰੇ ਦਾ ਰੰਗ ਵੀ ਬਦਲਦਾ ਰਹਿੰਦਾ। ਦੁਸ਼ਮਣ ਦੀ ਯਾਦ ਆ ਗਈ, ਅੱਖਾਂ ਕੁਝ ਹੋਰ, ਚਿਹਰਾ ਕੁਝ ਹੋਰ। ਪੁੱਤਰ ਦੀ ਯਾਦ ਆ ਗਈ ਹੈ, ਚਿਹਰਾ ਕੁਝ ਹੋਰ। ਭਰਾ ਦੀ ਯਾਦ ਆ ਗਈ, ਮਾਂ ਦੀ ਯਾਦ ਆ ਗਈ ਹੈ, ਪਿਤਾ ਦੀ ਯਾਦ ਆ ਗਈ ਹੈ, ਪਤੀ ਦੀ ਯਾਦ ਆ ਗਈ ਹੈ, ਪਤਨੀ ਦੀ ਯਾਦ ਆ ਗਈ ਹੈ। ਚਿਹਰਾ ਬਦਲਦਾ ਹੀ ਰਹਿੰਦਾ, ਬਦਲਦਾ ਹੀ ਰਹਿੰਦਾ। ਇੰਨੇ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗੰਮੀ ਬਾਣੀ ਜਾਪ ਸਾਹਿਬ ਵਿੱਚ ਪ੍ਰਮਾਨ ਕਰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਬੜੇ ਦਰਸ਼ਨ ਨੇ ਪ੍ਰਭੂ ਦੇ। ਏਕ ਮੂਰਤ ਅਨੇਕ ਦਰਸ਼ਨ, ਕਿਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਇਤਨੇ ਰੂਪ ਕਿਉਂ ਨੇ? ਕਲਗੀਧਰ ਕਹਿੰਦੇ ਨੇ ਕਿਸੇ ਵਹਿਮ 'ਚ ਨਾ ਪਾਉਣਾ, ਤਮਾਸ਼ਾ ਉਹਦਾ ਖੇਲ ਹੈ। ਇਹ ਰਾਮਲੀਲੇ ਵਿੱਚ ਇੱਕ ਰਾਮ ਬਣ ਗਿਆ, ਐਕਟਰ ਦੂਜਾ ਹੈ ਨਹੀਂ ਸੀ, ਉਹ ਹੀ ਰਾਵਣ ਬਣ ਗਿਆ। ਫਿਰ ਉਹ ਹੀ ਰਾਵਣ ਬਣ ਗਿਆ, ਉਹਨਾਂ ਕੋਲ ਹੋਰ ਐਕਟਰ ਕੋਈ ਨਹੀਂ ਸੀ, ਉਹ ਹੀ ਹਨੂੰਮਾਨ ਬਣ ਗਿਆ। ਇੱਕੋ ਹੀ ਬੰਦਾ ਹਨੂੰਮਾਨ ਵੀ ਬਣ ਜਾਂਦਾ, ਰਾਮ ਵੀ ਬਣ ਜਾਂਦਾ, ਰਾਵਣ ਵੀ ਬਣ ਜਾਂਦਾ, ਇਹ ਤਾਂ ਇੱਕੋ ਹੀ। ਏਕ ਮੂਰਤ ਅਨੇਕ ਦਰਸ਼ਨ, ਕਿਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਜੇ ਹਨੂੰਮਾਨ ਅਤੇ ਰਾਮ ਅਤੇ ਰਾਵਣ ਉਹ ਜੋ ਮਖੋਟੇ ਪਹਿਨ ਰੱਖੇ ਨੇ, ਉਹ ਜੋ ਲਿਬਾਸ ਪਹਿਨ ਲੈ, ਉਹ ਇੱਕ ਪਾਸੇ ਕਰ ਦੇਣ ਆਪਣਾ ਰੰਗ ਰੂਪ, ਇੱਕ ਪਾਸੇ ਕਰ ਲੈਣ, ਫਿਰ ਇੱਕ ਉਹੀ, ਨਾ ਉਹ ਰਾਮ, ਨਾ ਹੁਣ ਰਾਵਣ, ਨਾ ਉਹ ਹਨੂੰਮਾਨ। ਬਸ ਪਰਮਾਤਮਾ ਇਸ ਤਰ੍ਹਾਂ ਰੂਪ ਬਦਲਦਾ। ਏਕ ਮੂਰਤ ਅਨੇਕ ਦਰਸ਼ਨ, ਕਿਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਧਰਮ ਦੀ ਸਾਧਨਾ ਹੈ ਅਨੇਕਤਾ ਦੇ 'ਚ ਇੱਕ ਨੂੰ ਵੇਖਣਾ, ਜਿਹਨੂੰ ਦਿਖਾਈ ਦੇ ਰਿਹਾ ਸਮਝ ਲਓ ਭਗਤ ਹੈ। ਅਨੇਕਤਾ ਦੇ 'ਚ ਇੱਕ ਦਿਖਾਈ ਦੇਵੇ ਤਾਂ ਫਿਰ ਕੀ ਕਰਨਾ ਹੁੰਦਾ? ਕਹਿੰਦੇ ਨੇ ਮਨ ਨੂੰ ਇੱਕ ਕਰ, ਮਨ ਦੁਫਾੜ ਤੇਰਾ, ਇਕਾਗਰ ਕਰ, ਇੱਕ ਕਰ। ਮਨ ਇੱਕ ਹੁੰਦਾ ਨਹੀਂ, ਇਸ ਵਾਸਤੇ ਹਰ ਵਕਤ ਅਨੇਕਤਾ ਬਣੀ ਰਹਿੰਦੀ ਹੈ। ਧਰਮ ਦੀ ਸਾਧਨਾ ਹੈ ਕੀਰਤਨ ਦੇ ਰਾਹੀਂ, ਵਾਹਿਗੁਰੂ ਮੰਤਰ ਦੇ ਰਾਹੀਂ, ਬਾਣੀ ਦੇ ਪਾਠ ਦੇ ਰਾਹੀਂ ਇਹਨੂੰ ਇੱਕ ਕਰ। ਜੈਸੇ ਕੋਈ ਆਪਣਾ ਮਨ ਇੱਕ ਕਰ ਲੈਂਦਾ, ਅਨੇਕਤਾ ਦੇ 'ਚ ਇੱਕ ਦਿਖਾਈ ਦੇਣ ਲੱਗ ਪੈਂਦਾ, ਉਹੀ ਰਾਮ ਹੈ, ਉਹੀ ਰਾਵਣ ਹੈ, ਉਹੀ ਹਨੂੰਮਾਨ। ਜੈਸੇ ਕੋਈ ਮਨ ਆਪਣਾ ਇੱਕ ਕਰ ਲੈਂਦਾ, ਸਾਰੀਆਂ ਕਿਰਨਾਂ ਵਿੱਚ ਉਹੀ ਸੂਰਜ ਹੈ, ਸਾਰੀਆਂ ਲਹਿਰਾਂ ਵਿੱਚ ਉਹੀ ਸਾਗਰ ਹੈ, ਸਾਰੇ ਰੂਪਾਂ ਵਿੱਚ ਉਹੀ ਅਰੂਪ ਹੈ, ਉਹੀ ਅਰੂਪ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਇਹ ਦ੍ਰਿਸ਼ਟੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੜੀ ਪ੍ਰਬਲ ਹੈ। ਐਵੇਂ ਨਹੀਂ ਕਨਈਏ ਨੂੰ ਝਾੜ ਪਾਈ ਸੀ ਵੀ ਤੂੰ ਅਧੂਰਾ ਕੰਮ ਕਰਦਾ, ਸਿਰਫ ਪਾਣੀ ਪਿਲਾਉਂਦਾ, ਜਾਂ ਜ਼ਖਮਾਂ 'ਤੇ ਮਰਮ ਪੱਟੀ ਵੀ ਕਰ ਦਿੱਤਾ ਕਰ, ਆਪਣੇ ਕੋਲੋਂ ਦਿੱਤੀ ਸੀ। ਅਧੂਰਾ ਕਿਵੇਂ ਕਿਉਂ ਕਰਦਾ? ਅਨੇਕਾਂ ਰੂਪਾਂ ਵਿੱਚ ਉਸੇ ਦੀ ਝਲਕ। ਮਹਾਰਾਜ ਕਹਿੰਦੇ ਨੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ ਅਕਾਲ ਉਸਤ। ਇਹ ਪ੍ਰਭੂ, ਮੈਂ ਦੇਖਦਾ ਕਿਧਰੇ ਤੂੰ ਫੁੱਲ ਬਣ ਕੇ ਮੇਰੇ ਅੱਗੋਂ ਫੁੱਲੇ ਹੈ, ਤੂੰ ਹੀ ਹੈ, ਹੋਰ ਕੋਈ ਨਹੀਂ। ਇੰਨਾ ਕੋਮਲ, ਇਤਨਾ ਸੁੰਦਰ, ਇਤਨਾ ਸੁਗੰਧਿਤ। ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ, ਕਹੂੰ ਭੰਵਰ ਹੋਏ ਕੇ ਭਲੀ ਭਾਂਤ ਭੂਲੇ, ਕਹੂੰ ਪਵਨ ਹੋਏ ਕੇ ਬਹੇ ਬੇਗ ਐਸੇ, ਕਹੇ ਮੋਹ ਨਾ ਆਵੇ ਕਥੋਂ ਤਾਂ ਕੈਸੇ। ਕਿਧਰੇ ਮੈਂ ਤੇਰਾ ਬਹਾਓ ਦੇਖਦਾ ਪਿਆਂ ਪਵਨ ਵਿੱਚ, ਹੇ ਪ੍ਰਭੂ ਮੈਂ ਕਿਧਰੇ ਤੇਰਾ ਠਹਿਰਾਓ ਦੇਖਦਾ ਪਿਆਂ ਪਹਾੜਾਂ ਵਿੱਚ, ਮੈਂ ਕਿਧਰੇ ਤੇਰਾ ਸਵਪਨ ਦੇਖਦਾ ਪਿਆਂ ਫੁੱਲਾਂ ਵਿੱਚ। ਏਕ ਮੂਰਤ ਅਨੇਕ ਦਰਸ਼ਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ, ਉਹਨਾਂ ਦੀ ਦ੍ਰਿਸ਼ਟੀ ਮੈਂ ਤੁਹਾਡੇ ਸਾਹਮਣੇ ਸਵਈਆਂ ਦੇ ਰੂਪ ਵਿੱਚ ਰੱਖਾਂ। ਮਹਾਰਾਜ ਕਹਿੰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤੋ। ਕਿਧਰੇ ਤੂੰ ਬੜਾ ਚੇਤਨ, ਸਾਵਧਾਨ, ਸਿਆਣਾ, ਕਿਧਰੇ ਬਿਲਕੁਲ ਅਚੇਤ, ਉੱਕੀ ਅਚੇਤ। ਮੂਰਖ ਨੂੰ ਦੇਖ ਕੇ ਨਫ਼ਰਤ ਹੋਵੇਗੀ ਨਾ, ਮੂੜ ਹੈ। ਲੇਕਿਨ ਜਿਸ ਦਿਨ ਦ੍ਰਿਸ਼ਟੀ ਇੱਕ ਹੋ ਜਾਂਦੀ ਹੈ, ਮਨ ਇੱਕ ਹੋ ਜਾਂਦਾ, ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕੁਝ ਤੇਰਾ ਬਾਣਾ, ਇਹ ਹੋ ਜਾਂਦਾ। ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਬਿਖਾਰੀ ਹੋਏ ਕੇ ਮੰਗ ਤੂੰ ਫਿਰਤ ਵੀਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਪ੍ਰਭੂ ਮੈਂ ਦੇਖਦਾ ਪਿਆ ਕਿਧਰੇ ਹੱਥ ਫੈਲਾ ਕੇ ਮੰਗਦਾ ਪਿਆ, ਬੜਾ ਬਿਖਾਰੀ। ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਗੁਰੂ ਰਾਮਦਾਸ, ਕਤੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਮੰਗਤੇ 'ਚ ਵੀ ਜਿਹਨੂੰ ਪ੍ਰਭੂ ਦੀ ਝਲਕ ਮਿਲੇ, ਮੰਗਤੇ ਨਾਲ ਗਿਰਣਾ ਕਰੇਗਾ। ਸਭ ਤੇਰੇ ਚੋਜ ਵਿਡਾਣਾ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਬੇਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਕਿਧਰੇ ਤੂੰ ਮਾੜਾ ਮੋਟਾ ਦਾਨੀ ਨਹੀਂ, ਮਹਾਦਾਨੀ, ਬੜਾ ਵੱਡਾ ਦਾਨ ਪਿਆ ਕਰਦਾ। ਦਾਨੀ ਦੇ 'ਚ ਵੀ ਕਿਧਰੇ ਵਿਅਕਤੀ ਨੂੰ ਦੇਖੋਗੇ, ਗਿਰਣਾ ਵੀ ਹੋ ਸਕਦੀ ਹੈ, ਨਫ਼ਰਤ ਵੀ ਹੋ ਸਕਦੀ ਹੈ, ਈਰਸ਼ਾ ਵੀ ਹੋ ਸਕਦੀ ਹੈ, ਪਰ ਉਹਦੇ ਵਿੱਚ ਵੀ ਪ੍ਰਭੂ ਨੂੰ ਦੇਖੀਏ, ਫਿਰ ਖੇਡ ਕੁਝ ਹੋਰ ਬਣਦੀ। ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇ ਤੋ। ਕਿਧਰੇ ਤੂੰ ਕਿਸੇ ਨੂੰ ਹੁਕਮਰਾਨ ਬਣਾ ਦੇਣਾ, ਰਾਜਾ ਬਣਾ ਦੇਣਾ, ਫਿਰ ਕਿਧਰੇ ਰਾਜਪਾਠ ਸਾਰੇ ਦਾ ਸਾਰਾ ਖੋਲ ਲੈਂਦਾ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਖਿਨਮੇ ਅਵਰ ਖਿਨੇਮੇ ਅਵਰਾ, ਖਿਨਮੇ ਰੰਕ ਰਾਵ ਕੋ ਕਰੇ, ਰਾਵ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਬਿਵਹਾਰੇ। ਪ੍ਰਭੂ ਇਹ ਤੇਰਾ ਵਿਵਹਾਰ ਹੈ, ਧੰਦਾ ਹੈ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਇਹੀ ਕੁਛ ਕਰਦਾ ਰਹਿੰਦਾ ਤੇਰਾ ਤਮਾਸ਼ਾ। ਭਰਦਾ ਰਹਿੰਦਾ ਫਿਰ ਖਾਲੀ ਕਰ ਛੱਡਦਾ, ਖਾਲੀ ਕਰ ਦਿੰਦਾ ਫਿਰ ਭਰ ਦਿੰਦਾ। ਇਹ ਭਰਨਾ ਅਤੇ ਖਾਲੀ ਕਰਨਾ, ਜਨਮ ਦੇ ਦਿੱਤਾ ਫਿਰ ਮਰਨ ਕਰ ਦਿੰਦਾ, ਫਿਰ ਜਨਮ ਦੇ ਦਿੰਦਾ ਫਿਰ ਮਰਨ ਕਰ ਦਿੰਦਾ। ਰਾਜਾ ਬਣਾ ਦਿੱਤਾ, ਭਿਖਾਰੀ ਬਣਾ ਦਿੱਤਾ, ਹੁਣ ਭਿਖਾਰੀ ਹੈ ਫਿਰ ਰਾਜਾ ਬਣਾ ਦਿੱਤਾ। ਖਿਨਵੇਂ ਰੰਕ ਰਾਵ ਕੋ ਕਰੇ, ਬੜੇ ਬੜੇ ਚੋਟੀ ਦੇ ਧਨਾੜ ਮੈਂ ਇਹਨਾਂ ਅੱਖਾਂ ਨਾਲ ਥੋੜ੍ਹੇ ਹੀ ਸਾਲਾਂ 'ਚ ਦੇਖ ਗਏ ਦੇਖੇ ਨੇ। ਪਹਾੜਾਂ ਜਿਹੜੀ ਜਿਨ੍ਹਾਂ ਦੀ ਹਸਤੀ ਸੀ ਕੱਖੋਂ, ਮੈਂ ਤਾਂ ਕੱਖੋਂ ਦੇ ਦੇਖੇ, ਕੁਛ ਵੀ ਨਹੀਂ। ਔਰ ਇਹਨਾਂ ਅੱਖਾਂ ਨੇ ਦੇਖਿਆ ਜੋ ਕੱਖ ਸਨ ਗਲੀਆਂ ਦੇ, ਪਹਾੜਾਂ ਵਰਗੇ। ਖਿਨਵੇਂ ਰੰਕ ਰਾਵ ਕੋ ਕਰੇ, ਰਾਵ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਬਿਵਹਾਰੇ। ਮੈਂ ਕੱਖਾਂ ਨੂੰ ਪਹਾੜ ਹੁੰਦਾ ਦੇਖਿਆ ਔਰ ਮੈਂ ਪਹਾੜਾਂ ਨੂੰ ਕੱਖ ਹੁੰਦਾ ਦੇਖਿਆ। ਇਹਨਾਂ ਅੱਖਾਂ ਨੇ ਇਸ ਤਰ੍ਹਾਂ ਦਾ ਦੇਖਿਆ। ਰੱਬੀ ਕੌਤਕ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹੀ ਧੰਦਾ ਹੈ ਉਹਦਾ, ਯੇ ਤਾਂ ਕੋ ਵਿਵਹਾਰ ਹੈ, ਇਹ ਉਹਦਾ ਧੰਦਾ ਹੈ, ਰੱਬ ਦਾ ਧੰਦਾ, ਇਹੀ ਕੁਛ ਕਰਦਾ ਰਹਿੰਦਾ, ਇਹ ਕੁਛ ਕਰਦਾ ਰਹਿੰਦਾ। ਕਤਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦ ਰੀਤ, ਕਹੂੰ ਤਾਂ ਸਿੰਹ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ। ਦੂਸਰਾ ਸੁਣੋ, ਕਹੂੰ ਜਛ ਗੰਧਰਵ ਉਹ ਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ। ਕਿਧਰੇ ਮੈਂ ਦੇਖਦਾ, ਤੂੰ ਦੇਵਤਿਆਂ ਦਾ ਬੜਾ ਵੱਡਾ ਸੰਗੀਤਕਾਰ ਹੈ, ਰਾਗੀ ਹੈ, ਗੰਧਰਵ ਹੈ, ਜਛ ਹੈ, ਪਰ ਕਿਧਰੇ ਤੂੰ ਕਿਨਰ ਹੈ, ਨਾ ਪੁਰਸ਼ ਹੈ ਨਾ ਇਸਤਰੀ ਹੈ, ਕਿਨਰ ਤੂੰ ਹੀ ਹੈ। ਨਾ ਤੂੰ ਉਸਨੂੰ ਪੁਰਸ਼ ਬਣਾਇਆ, ਨਾ ਤੂੰ ਉਸਨੂੰ ਇਸਤਰੀ ਬਣਾਇਆ, ਮਨੁੱਖ ਦਿਖਾਈ ਦੇ ਰਿਹਾ ਸਾਰੇ ਦਾ ਸਾਰਾ ਸੰਪੂਰਨ, ਪਰ ਇਹ ਪੁਰਸ਼ ਜੈਸਾ ਵੀ ਨਹੀਂ ਹੈ, ਇਸਤਰੀ ਜੈਸਾ ਵੀ ਨਹੀਂ, ਕਿਨਰ ਹੈ। ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ, ਪਿਸਾਚ ਭੂਤ ਪ੍ਰੇਤ ਪਿਸਾਚ, ਚੰਗੀਆਂ ਰੂਹਾਂ ਜੋ ਭਟਕਦੀਆਂ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ, ਮਾੜੀਆਂ ਜੋ ਭਟਕਦੀਆਂ ਨੇ ਉਹਨਾਂ ਨੂੰ ਪਿਸਾਚ ਭੂਤ ਪ੍ਰੇਤ ਕਹਿੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਬਦਕਿਸਮਤੀ, ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ, ਉਸ 'ਤੇ ਵੀ ਕਿੰਤੂ ਪਰੰਤੂ ਕਰਨ ਲੱਗ ਪੈਂਦਾ। ਕਿਸੇ ਦੇ ਪ੍ਰਸ਼ਨ 'ਤੇ ਮੈਂ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ 15 ਦਿਨ ਬੋਲਦਾ ਰਿਹਾ। ਵਿਦੇਸ਼ ਦੀ ਗੱਲ ਹੈ ਔਰ ਸਾਰਾ ਰਿਕਾਰਡ ਹੋਇਆ, TV 'ਤੇ ਦਿਖਾਉਂਦੇ ਰਹੇ ਉੱਥੇ। 5-7 ਡਾਕਟਰ ਮੈਨੂੰ ਮਿਲੇ, ਕਹਿੰਦੇ ਗਿਆਨੀ ਜੀ ਇਹਦੇ ਨਾਲ ਤਾਂ ਬੜਾ ਵਹਿਮ ਫੈਲੇਗਾ। ਅਤੇ ਮੈਂ ਕਿਹਾ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ 'ਤੇ ਇਲਜ਼ਾਮ ਲਾ ਲਓ, ਆਖਦੇ ਤਾਂ ਉਹ ਪੈਨ, ਮੈਂ ਤਾਂ ਉਹਦਾ ਖੁਲਾਸਾ ਕੀਤਾ, ਮੈਂ ਤਾਂ ਉਹਦੀ ਵਿਆਖਿਆ ਕੀਤੀ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ। ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਨਾ ਇਸ ਵਕਤ, ਤਾਂ ਗੁਸਤਾਖੀ ਮਾਵ 6.5 ਅਰਬ ਭੂਤ ਪ੍ਰੇਤ ਵੀ ਮੰਨ ਲਓ, ਜ਼ਮੀਨ ਦੇ ਉੱਤੇ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ, ਇਤਨੇ ਦੇਵਤੇ ਵੀ ਮੰਨ ਲਓ। ਦੇਵਤਿਆਂ ਦਾ ਵਾਸਾ ਸਤਸੰਗ ਦੇ 'ਚ ਆਉਂਦਾ ਹੈ, ਮੰਦਰਾਂ 'ਚ ਆਉਂਦਾ ਹੈ, ਮਸਜਿਦਾਂ 'ਚ ਆਉਂਦਾ ਹੈ, ਦਰਗਾਹਾਂ 'ਤੇ ਆਉਂਦਾ ਹੈ, ਗੁਰਦੁਆਰਿਆਂ 'ਚ ਆਉਂਦਾ ਹੈ। ਭੂਤਾਂ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ 'ਚ ਆਉਂਦਾ ਹੈ, ਸ਼ਰਾਬਖਾਨਿਆਂ 'ਚ ਆਉਂਦਾ ਹੈ, ਜੂਏਖਾਨਿਆਂ 'ਚ ਆਉਂਦਾ ਹੈ। ਜਿਤਨੇ ਜੁਆਰੀ ਬੈਠੇ ਹੁੰਦੇ ਨੇ ਉਤਨੇ ਭੂਤ ਵੀ ਬੈਠੇ ਹੁੰਦੇ ਨੇ। ਕਿਸੇ ਮੰਦਰ ਦੇ ਜਿਤਨੇ ਸਤਸੰਗੀ ਬੈਠੇ ਹੁੰਦੇ ਨੇ ਉਤਨੇ ਦੇਵਤੇ ਵੀ ਬੈਠੇ ਹੁੰਦੇ ਨੇ। ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ ਦੇਵਤਿਆਂ ਨੂੰ ਦੇਖ ਲੈਂਦੇ ਨੇ। ਅੱਜ ਕੀ ਮੇਰੇ ਕੋਲ ਨਹੀਂ ਆਏ, ਇਹ ਹੁਣ ਸੂਰਤ ਪਹੁੰਚ ਰਹੇ ਨੇ ਗਿਆਨੀ ਬਲਵਿੰਦਰ ਸਿੰਘ, ਕਨੇਡਾ ਰਹਿੰਦੇ ਨੇ, ਚੰਗੀ ਭਜਨੀ ਕਾਤਮਾ। ਸਿਆਟਲ ਦੀ ਗੱਲ ਹੈ, ਸਿਆਟਲ ਅਮੈਰੀਕਾ ਦਾ ਇੱਕ ਸ਼ਹਿਰ ਹੈ, ਜਿੱਥੇ ਜਹਾਜ਼ ਬਣਦੇ ਨੇ ਉੱਥੇ ਹੀ ਬਣਦੇ ਨੇ, ਮਸ਼ਹੂਰ ਹੈ ਉਹ, ਇਸੇ ਕਰਕੇ ਉਹ ਸ਼ਹਿਰ ਮਸ਼ਹੂਰ ਹੈ। ਜ਼ੰਬੋ ਬੋਇੰਗ ਬਹੁਤ ਵੱਡੀ ਕੰਪਨੀ ਹੈ ਬੋਇੰਗ, ਅਤੇ ਉਹ ਜਹਾਜ਼ ਤਰ੍ਹਾਂ ਤਰ੍ਹਾਂ ਦੇ ਬਣਾਉਂਦੇ, ਦੁਨੀਆ ਦੇਖਣ ਜਾਂਦੀ। ਉੱਥੇ ਇੱਕ ਗੁਰਦੁਆਰਾ ਹੈ, 5-7 ਟਰੱਸਟੀਆਂ ਨੇ ਬਣਾਇਆ, ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ 'ਤੇ ਉਹ ਬਣਾਉਂਦੇ ਸਨ, ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ, ਤਾਂ ਫਿਰ ਉਹਨਾਂ ਨੇ ਟਰੱਸਟ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ। ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ, ਗਿਆਨੀ ਜੀ ਤੁਸੀਂ ਸਾਨੂੰ 1 ਹਫ਼ਤਾ ਦੇ ਦਿਉ ਕਿਸੇ ਤਰੀਕੇ ਨਾਲ। ਗਏ ਉੱਥੇ, ਫਿਰ ਹੁਣ ਮੈਂ ਕਈ ਸਾਲਾਂ ਤੋਂ 1 ਹਫ਼ਤਾ ਉੱਥੇ ਠਹਿਰਦਾ ਹੁੰਦਾ, ਪਿਆਰ ਕਰਦੇ ਨੇ ਉਹ। ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਬਿਲਕੁਲ ਪਹਾੜ ਦੇ ਉੱਤੇ, ਅਲੱਗ ਰਮੜੀਕ ਜਗ੍ਹਾ। ਕਈ ਦਫ਼ਾ ਮੈਂ 2-3 ਦਿਨ ਉਂਝ ਵੀ ਰਹਿ ਜਾਂਦਾ ਹੁੰਦਾ ਉੱਥੇ, ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ, ਵੀ ਅੱਜ ਮੈਂ ਜਾ ਰਿਹਾ, ਸਾਰਾ ਇੰਤਜ਼ਾਮ ਕਰ ਲਈਦਾ, ਵੀ ਮੈਂ 3-4 ਦਿਨ ਠਹਿਰ ਜਾਂਦਾ, ਜਗ੍ਹਾ ਬੜੀ ਰਮਰੇਕ। ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ, ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਵਿੱਚ ਬੈਠੇ ਸੀ। ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ? ਬੜੇ ਰੂਹਾਨੀ ਲੱਗਦੇ ਨੇ, ਬੜਾ ਪ੍ਰਤਾਪ ਲੱਗਦਾ ਇਹਨਾਂ ਦਾ। ਅਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ 'ਤੇ ਤਾਂ ਇਕੱਲੇ ਮਸਕੀਨ ਜੀ ਬੈਠੇ ਨੇ। ਕਹਿੰਦੇ ਨਹੀਂ, ਦੋ ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ, ਬੜੇ ਲੰਬੇ ਦਾੜੇ। ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ, ਸਟੇਜ 'ਤੇ ਕੋਈ ਵੀ ਨਹੀਂ। ਖੈਰ ਬਾਅਦ 'ਚ ਮੈਂ ਗਿਆਨੀ ਬਲਵਿੰਦਰ ਸਿੰਘ ਨੂੰ ਪੁੱਛਿਆ, ਮੈਂ ਕਿ ਸੰਗਤ 'ਚ ਉਚੇਚਾ ਉੱਠ ਕੇ ਆਇਆ, ਖਲਬਲੀ ਵੀ ਮੱਚੀ, ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ? ਕਹਿੰਦੇ ਔਖਾ ਹੋ ਕੇ ਤਾਂ ਜਾਣਾ ਹੀ ਸੀ, ਮੈਂ ਉਹਨੂੰ 4 ਸੁਣਾ ਦਿੱਤੀਆਂ, ਆਪਣੀ ਅੱਖਾਂ ਦਾ ਇਲਾਜ ਕਰਾਂ। ਮੈਂ ਕਿਹਾ ਨਹੀਂ, ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਬਾਰੀਕੀ ਦਿਖਾਈ ਦਿੱਤੀ ਹੈ। ਕਹਿੰਦੇ ਫਿਰ ਸੁਣਨਾ ਚਾਹੁੰਦੇ? ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ। ਹੁਣ ਮੇਰਾ ਮੂੰਹ ਤਾਂ ਸੰਗਤ ਦੀ ਤਰਫ, ਉਹ ਰਹਿੰਦਾ ਵੀ ਸੱਜਣ ਸਿਆਟਲ ਹੈ, ਜਿਹੜੇ ਟਰੱਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ, ਸਰਦਾਰ ਹਰਸ਼ਿੰਦਰ ਸਿੰਘ ਹੋਰ 5-4, ਬਈ ਉਹ ਇੰਜ ਕਹਿੰਦਾ। ਦੂਜੇ ਦਿਨ ਵੀ ਕਿਹਾ, ਤੀਜੇ ਦਿਨ ਵੀ ਕਿਹਾ। ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ, ਜਿੱਥੇ ਤੂੰ ਕਹਿੰਦਾ ਨਾ ਦੋ ਬੈਠਦੇ ਨੇ, ਮੈਂ ਉੱਥੇ ਹੀ ਬੈਠਣਾ। ਸਟੇਜ ਇਸ ਤਰ੍ਹਾਂ ਦੀ ਬਣੀ ਹੈ, ਉਹ ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ, ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ, ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਉੱਥੇ ਗੁਟਕੇ ਪਏ ਨੇ, ਪੋਥੀਆਂ ਪਈਆਂ ਹੁੰਦੀਆਂ ਨੇ, ਕੜਾ ਪ੍ਰਸ਼ਾਦ ਦੀ ਦੇਗ ਰੱਖਦੇ ਨੇ। ਐਨ ਉਸੀ ਜਗ੍ਹਾ ਦੇ ਉੱਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ। ਕਥਾ ਕਰਦਿਆਂ ਮੈਨੂੰ ਅਜੇ 15 ਮਿੰਟ ਹੀ ਹੋਏ, ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੀ ਬਲਵਿੰਦਰ ਸਿੰਘ, ਚੀਖ ਵੀ ਨਿਕਲ ਗਈ, ਜ਼ਾਰੋ ਜ਼ਾਰ ਰੋਣ ਲੱਗ ਪਏ। ਕਹਿੰਦੇ ਕਿ ਗਿਆਨੀ ਜੀ ਬੈਠੇ ਨੇ, ਮੈਂ ਉਹਨਾਂ ਦੀ ਥਾਂ 'ਤੇ ਬੈਠ ਗਿਆ ਸੀ, ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ, ਵੀ ਸਾਨੂੰ ਬੈਠਣ ਦੇ, ਸਾਡੀ ਜਗ੍ਹਾ, ਅਸੀਂ ਰੋਜ਼ ਆਉਂਦੇ ਹਾਂ। ਮੈਂ ਕਿਹਾ ਦਿਖਾਈ ਦਿੱਤੇ ਨੇ? ਕਹਿੰਦਾ ਹਾਂ। ਹੋਰ ਤਾਂ ਨਹੀਂ ਕੁਛ ਆਖਿਆ? ਨਹੀਂ। ਮੈਂ ਕਿਹਾ ਦੇਵਤੇ ਨੇ, ਮੁਕਤ ਨਹੀਂ ਹੋਏ। ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ, ਮੁਕਤ ਅਮੁਕਤ। ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ, ਇਹ ਉਹ ਨੇ। ਇਹ ਹਿੰਦੂਆਂ 'ਚ ਵੀ ਹੁੰਦੇ ਨੇ, ਮੁਸਲਮਾਨਾਂ 'ਚ ਵੀ ਹੁੰਦੇ ਨੇ, ਸਿੱਖਾਂ 'ਚ ਵੀ ਹੁੰਦੇ ਨੇ। ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸਤੇ ਨਹੀਂ ਕਰਦਾ, ਕਈ ਵਹਿਮੀ ਬੜੇ ਹੁੰਦੇ ਨੇ, ਸਮਝ ਕੱਖ ਨਹੀਂ ਆਉਂਦੀ, ਕਿੰਤੂ ਪਰੰਤੂ ਬਹੁਤ ਕਰਦੇ ਨੇ, ਕਿੰਤੂ ਪਰੰਤੂ ਬਹੁਤ। ਇਹ ਥੋੜ੍ਹੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ, ਇਹ ਸਾਰੇ ਇੱਕ ਕੌਤਕ ਦੇਖ ਕੇ ਆਏ। ਇੱਕ ਬੀਬੀ ਸਿੱਖ ਘਰਾਣੇ ਦੀ ਹੈ, ਕਿਰਪਾਨ ਪਹਿਨੀ ਹੋਈ, ਅੰਮ੍ਰਿਤਧਾਰੀ, ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੂਹ ਪ੍ਰੇਰਦੀ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚੱਲ, ਮੱਥਾ ਟੇਕਣਾ, ਤੇਰੇ ਨਾਲ ਜਾਣਾ ਦਰਬਾਰ ਸਾਹਿਬ, ਮੈਂ ਮੱਥਾ ਟੇਕਣਾ। ਪਰ ਉਹ ਮੁਸਲਮਾਨ ਹੈ। ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ, ਪੜ੍ਹੀ ਲਿਖੀ ਕੱਖ ਨਹੀਂ ਆ, ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ੍ਹ ਸਕਦੀ। ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਧੇ ਤੇ ਡਰ ਗਏ। ਮੈਂ ਕਿਹਾ ਕਰੋ ਡਰੋ ਨਾ, ਇਹ ਮੁਸਲਮਾਨ ਰੂਹ ਦੇਵਤਾ ਹੈ, ਫਰਿਸ਼ਤਾ ਹੈ, ਦਰਬਾਰ ਸਾਹਿਬ ਦੇ ਭੂਤ ਪ੍ਰੇਤ ਨਹੀਂ ਜਾ ਸਕਦੇ, ਫਰਿਸ਼ਤੇ ਜਾ ਸਕਦੇ, ਦੇਵਤੇ ਜਾ ਸਕਦੇ। ਮੈਂ ਉਹਨੂੰ ਕਿਹਾ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਪਤਾ ਮੈਨੂੰ ਕੀ ਆਖਿਆ? ਮੇਰਾ ਫਜਰ ਦੀ ਨਮਾਜ਼ ਦੇ 'ਚ ਸ਼ੌਕ ਹੈ, ਜ਼ੋਹਰ ਦੀ ਨਮਾਜ਼ ਦੇ 'ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਨੇ। ਕਹਿੰਦੇ ਮੈਂ ਫਜਰ ਦੀ ਨਮਾਜ਼ ਪੜ੍ਹਦਾ, ਸਾਰਾ ਦਿਨ ਇਹ ਹੀ ਪੜ੍ਹਦਾ ਰਹਿੰਦਾ, ਮੈਂ ਜ਼ੋਹਰ ਦੀ ਇਸ਼ਾ ਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਹਾਂ, ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ, ਆਪਾਂ ਫਜਰ ਨੂੰ ਹੀ ਮੰਨਦੇ। ਮੈਂ ਕਿਹਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ? ਕਹਿੰਦੇ ਇੱਕੋ ਹੀ ਤਾਂ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ, ਆਨੰਦ ਮਿਲਦਾ। ਅਤੇ ਮੈਂ ਕਿਹਾ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ, ਮੇਰਾ ਜਨਮ ਹੋਵੇ ਕੀ ਕਰਾਂ? ਕਹਿੰਦਾ ਹਾਂ, ਮੈਂ ਮੁਸਲਮਾਨ, ਸੰਸਕਾਰ ਮੇਰੇ 'ਚ ਸਾਰੇ, ਪੜ੍ਹੀ ਹੋਈ ਬਾਣੀ ਨਾਸ ਨਹੀਂ ਆਉਂਦੀ, ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ। ਹੁਣ ਤਨ 'ਤੇ ਕੋਈ ਨਹੀਂ, ਰੂਹ ਹੈ ਨਾ, ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਦੇ ਕੋਲ ਮਨ ਹੈ, ਤਨ ਨਹੀਂ ਹੈ। ਮਨ ਦੇ ਸਭ ਕੁਛ ਪਿਆ, ਸਭ ਕੁਛ ਪਿਆ। ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਆ, ਗੈਨੀ ਜੀ, ਚੂੰਕਿ ਤੁਸੀਂ ਇਸਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ। ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ। ਮੈਂ ਕਿਹਾ ਰੋਜ਼ ਆਵਾਂਗੇ। ਨਾਲ ਦਾਸ ਦਾ ਉੱਥੇ ਟਿਕਾਣਾ ਹੈ। ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ, ਮੈਂ ਰੋਜ਼ ਆਵਾਂ। ਮੈਂ ਕਿਹਾ ਆ ਜਾਇਆ ਕਰ, ਕੋਈ ਗੱਲ ਨਹੀਂ। ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ, ਅਤਰ ਦੀਆਂ, ਸੈਂਟ ਦੀਆਂ, ਪਰਫਿਊਮ। ਕਹਿਣ ਲੱਗੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ, ਇਹ ਮੇਰੀ ਤਰਫੋਂ ਭੇਟ ਲੈ ਲਓ। ਕਹਿੰਦੇ ਬਾਜ਼ਾਰ ਵਿੱਚ ਬੜਾ ਘੁੰਮੇ ਆ, ਬੜਾ ਘੁੰਮੇ ਆ। ਇੱਕ ਦੁਕਾਨ ਬੜੀ ਮੁਸ਼ਕਿਲ ਨਾਲ ਖੁੱਲ੍ਹੀ ਮਿਲੀ, ਭੀੜ ਬੜੀ ਸੀ ਉਹਨਾਂ ਦੀ। ਇਹ ਮਿਲੀਆਂ ਨੇ ਲੈ ਲਓ ਤੁਸੀਂ। ਮੈਂ ਕਿਹਾ ਹੋਰ ਵੀ ਆਉਂਦੇ ਨੇ? ਕਹਿੰਦਾ ਬੜਾ ਦਰਬਾਰ ਸਾਹਿਬ ਦੇ ਇੱਥੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ। ਇੱਥੇ ਆਨੰਦ ਹੈ, ਇੱਥੇ ਰਸ ਹੈ, ਤਾਂ ਔਖੇ ਨਾ ਹੋਣਾ ਜੇ ਸਾਢੇ 6 ਅਰਬ ਦੇ ਕਰੀਬ ਜ਼ਮੀਨ 'ਤੇ ਮਨੁੱਖ ਨੇ, ਅਰਬਾਂ ਖਰਬਾਂ ਦੇਵਤੇ ਨੇ, ਫਰਿਸ਼ਤੇ ਨੇ, ਪਰ ਸਿਰਫ ਇਤਨਾ ਨਹੀਂ, ਅਰਬਾਂ ਖਰਬਾਂ ਭੂਤ ਵੀ ਹੈਗੇ ਨੇ। ਕਈ ਕੋਟ ਭੂਤ ਪ੍ਰੇਤ ਸੂ ਕਰ ਮਿਰਗਾਰ ਇਹ ਗੁਰਦੁਆਰਿਆਂ 'ਚ ਨਹੀਂ ਆਉਂਦੇ, ਮੰਦਰਾਂ 'ਚ ਨਹੀਂ ਆ ਸਕਦੇ। ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲਮੇਲ ਨਹੀਂ ਬੈਠਦਾ, ਰੁਕਾਵਟ ਹੈ ਉਹਦੀ। ਉਹ ਜਾਣਗੇ ਸ਼ਰਾਬਖਾਨਿਆਂ 'ਚ, ਉਹ ਜਾਣਗੇ ਜੂਏਖਾਨਿਆਂ 'ਚ, ਉਹ ਜਾਣਗੇ ਵੈਸ਼ਿਆਲਿਆਂ 'ਚ। ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ, ਇੱਥੇ ਨੇ। ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ। ਦਰਬਾਰ ਸਾਹਿਬ, ਹਜ਼ੂਰ ਸਾਹਿਬ, ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ। ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾਂ ਹੋਰ ਕਿਧਰੇ ਵੀ ਨਹੀਂ ਜਾਣਗੇ, ਕਿਧਰੇ ਵੀ ਨਹੀਂ ਜਾਣਗੇ। ਗਿਆਨੀ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ, ਮੈਨੂੰ ਕਹਿਣ ਲੱਗੇ ਗਿਆਨੀ ਜੀ, ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਅਤੇ ਮੈਂ ਗਿਰ ਗਿਆ, ਪਰ ਉਹਨਾਂ ਦੀ ਛੂਹ ਨਾਲ ਮੈਨੂੰ ਆਨੰਦ ਬੜਾ ਆਇਆ, ਰਸ ਬੜਾ ਆਇਆ। ਬਜ਼ੁਰਗ ਨੇ 80-85 ਸਾਲ ਦੇ ਨੇ। ਦਾਸ ਨੇ ਕੱਲ੍ਹ ਸੂਰਤ ਜਾਣਾ, ਉਹ ਅੱਜ ਸੂਰਤ ਪਹੁੰਚਣਗੇ। ਫਿਰ ਉਹਨਾਂ ਨੇ ਉਹਨਾਂ ਦੇ ਕੌਤਕ ਦੱਸੇ। ਹੁਣ ਮੇਰਾ ਧਿਆਨ ਤੇ ਸੰਗਤ ਦੀ ਤਰਫ, ਅਤੇ ਮੈਂ ਕਿਹਾ ਗਿਆਨੀ ਜੀ, ਤੁਸੀਂ ਮੇਰੇ ਕੋਲ ਅਰਥ ਸਿੱਖਦੇ ਰਹੇ ਹੋ, ਪੜ੍ਹਦੇ ਰਹੇ ਹੋ, ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ, ਸਾਧਨਾ ਤੁਹਾਡੀ ਸਫਲ ਹੋਈ ਹੈ, ਮਿਹਨਤ ਕੀਤੀ ਹੋਈ, ਇਹ ਅੱਖਾਂ ਦ੍ਰਿਸ਼ ਨੂੰ ਦੇਖਦੀਆਂ ਨੇ, ਯਕੀਨ ਜਾਣੋ ਅਦ੍ਰਿਸ਼ ਨੂੰ ਵੀ ਦੇਖ ਸਕਦੀਆਂ। ਦੋਏ ਦੋਏ ਲੋਚਨ ਭੇਖਾ ਹੋ ਹਰ ਬਿਨ ਅਵਰ ਨਾ ਦੇਖਾ, ਤੋ ਹਰੀ ਤੇ ਨਿਰਾਕਾਰ ਹੈ, ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ। ਜਾਂ ਤਾਂ ਕਹੋ ਕਬੀਰ ਝੂਠ ਬੋਲਦਾ, ਗੁਸਤਾਖੀ ਮਾਓ। ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆਂ 'ਚ ਕੋਈ ਸਤਵਾਦੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਸਹੀ ਕਹਿ ਰਿਹਾ, ਸਹੀ ਕਹਿ ਰਿਹਾ। ਅਤੇ ਕਬੀਰ ਕੋਲ ਪੁੱਛੀਏ, ਦੇਖ ਰਹੇ ਹੋ ਤੁਸੀਂ ਇਹਦਾ ਸਬੂਤ? ਤਾਂ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਜਾਂਚ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਹੀ ਵੇਖ ਲਓ। ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਭੂਤਾਂ ਨੂੰ ਵੇਖਦੀਆਂ? ਇਹ ਪਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ? ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ? ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਂਚ ਹੈ। ਮੈਂ ਹੁਣੇ ਅਰਜ਼ ਕੀਤੀ, ਮਨ ਦੀਆਂ ਭਾਵਨਾਵਾਂ ਚਿਹਰੇ 'ਤੇ ਪ੍ਰਗਟ ਹੁੰਦੀਆਂ, ਅੱਖਾਂ 'ਚ ਪ੍ਰਗਟ ਹੁੰਦੀਆਂ। ਜਿਹਨੂੰ ਰੱਬ ਦਿਖਾਈ ਦਿੰਦਾ ਹੋਵੇਗਾ ਉਹਦੀ ਦ੍ਰਿਸ਼ਟੀ ਵੀ ਰੱਬ ਵਰਗੀ ਹੋਵੇਗੀ, ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ। ਜਿਹਨੂੰ ਪਰਮਾਤਮਾ ਦਿਖਾਈ ਦਿੰਦਾ ਉਹ ਦ੍ਰਿਸ਼ਟੀ ਪਰਮਾਤਮਾਮਈ ਹੈ, ਅੰਮ੍ਰਿਤਮਈ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਮਾਂ ਹੋਣ ਲੱਗਾ, ਕਹੂੰ ਜਚ ਗੰਧਰਵ ਉਰਗ ਕਹੂੰ ਵਿਦਿਆਧਰ, ਕਹੂੰ ਹੈ ਕਿਨਰ ਪਿਸਾਚ ਕਹੂੰ ਪ੍ਰੇਤੋ, ਕਾਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤਹੋ। ਇਹ ਪ੍ਰਭੂ ਕਿਧਰੇ ਤੂੰ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਹੈ, ਪਰ ਕਿਧਰੇ ਤੈਨੂੰ ਗੁਫਾ ਵਿੱਚ ਬੈਠਣਾ ਚੰਗਾ ਹੀ ਨਹੀਂ ਲੱਗਿਆ, ਮੁਨਾਰੇ 'ਤੇ ਚੜ੍ਹ ਕੇ ਬਾਂਗ ਪਿਆ ਦਿੰਦਾ। ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਕਹੂ ਕੋ ਬਕਾਬ ਹੋਏ ਪੁਰਾਨ ਕੋ ਪੜਤ ਮਤ ਕਤਹੂ ਕੁਰਾਨ ਕੋ ਨਿਦਾਨ ਜਾਨ ਲੇਤ ਕਿਧਰੇ ਤੂੰ ਪੁਰਾਣਾ ਦਾ ਗਿਆਤਾ ਹੈ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ ਕੰਠ ਹੈ ਤੈਨੂੰ ਸੁਣਾਈ ਜਾਂਦਾ ਸੁਣਾਈ ਜਾਂਦਾ। ਮੈਂ ਉਸ ਬੀਬੀ ਕੋਲ ਬਹੁਤ ਸਾਰੀ ਕੁਰਾਨ ਸੁਣ ਲਈ ਮੈਂ ਹੈਰਾਨ ਹੋਇਆ ਆਮ ਹਾਲਤ ਦੇ ਚੋਂ ਨਹੀਂ ਸੁਣਾ ਸਕਦੀ ਉਹ ਹੁੰਦਾ ਤਾਂ ਸੁਣਾ ਸਕਦੀ ਉਹ ਬੈਠਾ ਹੋਵੇ ਤਾਂ ਸੁਣਾ ਸਕਦੀ ਹੁਣ ਸਿਰਫ ਪੰਜਾਬੀ ਪੜ੍ਹੀ ਹੋਈ ਬਾਕੀ ਨਹੀਂ ਕੁਛ ਪਤਾ ਨਹੀਂ ਕਿਤਨੇ ਨੇ ਮੈਨੂੰ ਕਿਹਾ ਗਿਆਨੀ ਜੀ ਇਹਦੇ ਨਾਲ ਤਾਂ ਵਹਿਮ ਵੱਧਿਆ ਮੈਂ ਕਿਹਾ ਤੁਹਾਡਾ ਵਹਿਮ ਵੱਧਦਾ ਹੋ ਗਿਆ ਸੱਚਾਈ ਤਾਂ ਹੈ ਹੀ ਹੈ ਸੱਚ ਤਾਂ ਸਾਰਾ ਸੰਸਾਰ ਜੇ ਮਨੁੱਖਾਂ ਨਾਲ ਭਰਿਆ ਪਿਆ ਸਾਰਾ ਸੰਸਾਰ ਦੇਵਤਿਆਂ ਨਾਲ ਵੀ ਭਰਿਆ ਪਿਆ ਸਾਰਾ ਸੰਸਾਰ ਭੂਤਾਂ ਪ੍ਰੇਤਾਂ ਨਾਲ ਵੀ ਭਰਿਆ ਪਿਆ ਕਬੀਰ ਕਹਿੰਦੇ ਨੇ ਜਦ ਮੇਰੀ ਸੁਰਤ ਰੱਬ ਨਾਲ ਜੁੜੀ ਤਾਂ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਨੇ ਕੌਣ ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੈਤੀਸ ਉਜਾਨਾ ਕਹੋ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨ 33 ਕਰੋੜ ਦੇਵਤੇ ਮੇਰਾ ਇਹ ਆਨੰਦ ਵੇਖਣ ਵਾਸਤੇ ਆਏ ਨੇ ਸਾਰੇ ਆ ਗਏ ਨੇ ਵੀ ਇੱਕ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਖੁਸ਼ੀ ਜ਼ਾਹਿਰ ਪਏ ਕਰਦੇ ਨੇ ਸਾਰੇ ਆਏ ਨੇ ਮੈਨੂੰ ਮੁਬਾਰਕਾਂ ਦੇਣ ਵਧਾਈਆਂ ਦੇਣ ਹੁਣ ਜਿਹਨਾਂ ਕੋਲ ਦਿਵ ਦ੍ਰਿਸ਼ਟੀ ਹੋਏਗੀ ਦੇਖ ਲੈਣਗੇ ਇਹਨਾਂ ਦੇਵਤਿਆਂ ਦਾ ਇਕੱਠ ਕਬੀਰ ਦੇ ਕੋਲ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ 33 ਕਰੋੜ ਦੇ 33 ਕਰੋੜ ਆਏ ਨੇ ਇੱਕ ਦੋ ਨਹੀਂ ਹੈ ਸਾਰੇ ਹੀ ਆਏ ਨੇ ਕਹਿਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਦੋ ਗੱਲਾਂ ਮੈਂ ਫਿਰ ਅਰਜ਼ ਕਰਦੇ ਹਾਂ ਕੋਈ ਬੰਦਾ ਰੋਗੀ ਹੋਵੇ ਜਣਾ ਖਣਾ ਉਹਨੂੰ ਦਵਾਈ ਦੱਸਣ ਲੱਗ ਪੈਂਦਾ ਭਾਵੇਂ ਉਹ ਸਰੀਰ ਸ਼ਾਸਤਰੀ ਹੋਵੇ ਭਾਵੇਂ ਨਾ ਹੋਵੇ ਅਤੇ ਭਾਵੇਂ ਦਵਾਈਆਂ ਦਾ ਵੀ ਕੱਖ ਗਿਆਨ ਨਾ ਹੋਵੇ ਇਹ ਲੈ ਲੈ ਇਹ ਲੈ ਲੈ ਇਹ ਲੈ ਲੈ ਹੁਣ ਸਰੀਰ 'ਚ ਮਾੜਾ ਮੋਟਾ ਨੁਕਸ ਤਾਂ ਹੁੰਦਾ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਂ ਕਹਿੰਦੇ ਵੀ ਦਵਾਈ ਦੱਸਣੀ ਇਹਨੇ ਵੀ ਕੋਈ ਨਾ ਕੁਝ ਕਹਿਣਾ ਭਾਵੇਂ ਕੱਖ ਨਾ ਆਪ ਉਸ ਦਵਾਈ ਨਾਲ ਆਪ ਨਾ ਠੀਕ ਹੋਇਆ ਹੋਵੇ ਦੂਜਿਆਂ ਨੂੰ ਠੀਕ ਕਰਦਾ ਧਰਮ ਬਾਰੇ ਭਾਵੇਂ ਕੱਖ ਨਾ ਜਾਣਦਾ ਹੋਵੇ ਰਾਏ ਦੇਣ ਨੂੰ ਤਿਆਰ ਜਿਸ ਚੀਜ਼ ਦਾ ਪਤਾ ਨਾ ਹੋਵੇ ਉਸ ਚੀਜ਼ ਬਾਰੇ ਰਾਏ ਨਹੀਂ ਦੇਣੀ ਚਾਹੀਦੀ ਜਿਸ ਚੀਜ਼ ਦਾ ਬੋਧ ਨਾ ਹੋਵੇ ਗਲਤ ਬਿਆਨੀ ਨਹੀਂ ਕਰਨੀ ਚਾਹੀਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਧਿਆਨ ਨਾਲ ਸੁਣਨਾ ਕਹੂੰ ਜਚ ਗੰਧਰਵ ਉਹ ਰਗ ਕਹੂੰ ਵਿਦਿਆਧਰ ਕਹੂੰ ਵਹਿ ਕਿਨਰ ਪਿਸਾਚ ਕਹੂੰ ਪ੍ਰੇਤੋ ਕਾਹੂੰ ਹੋਏ ਕੇ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂੰ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ ਕਹੂੰ ਕੋ ਬਕਾਬ ਹੋਏ ਪੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ਇਤਨਾ ਸਮਦ੍ਰਿਸ਼ਟ ਅਵਤਾਰੀ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾਂ ਲੱਭਣਾ ਕਠਿਨ ਹੈ ਇਹ ਪ੍ਰਭੂ ਤੂੰ ਹੀ ਕੁਰਾਨਾ ਕੁਰਾਨ ਦਾ ਹਾਫਿਜ਼ ਹੈ ਤੂੰ ਹੀ ਪੁਰਾਣਾ ਦਾ ਗਿਆਤਾ ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਹੀ ਮੁਨਾਰੇ 'ਤੇ ਚੜ੍ਹ ਕੇ ਬਾਂਗ ਪਿਆ ਦਿੰਦਾ ਇੰਨੀ ਸਮਦ੍ਰਿਸ਼ਟੀ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਕਿਧਰੇ ਤੇ ਪ੍ਰਭੂ ਤੂੰ ਦੇਵਤਿਆਂ ਦੀ ਮਹਿਫਿਲ ਦੇ 'ਚ ਬੈਠਾ ਦੇਵਤੇ ਹੀ ਦੇਵਤੇ ਕਿਧਰੇ ਦਾਨਵਾਨ ਇੱਥੇ ਦਾਨਵਾਨ ਤੋਂ ਮੁਰਾਦ ਦਾਨੀ ਨਹੀਂ ਦਾਨਾ ਤੂੰ ਦਾਨਾ ਬੀਨਾ ਜਿਹੜਾ ਸ਼ਬਦ ਆਉਂਦਾ ਨਾ ਬੀਨਾ ਤੂੰ ਬਾਰੀਕ ਵੇਖਣ ਵਾਲਾ ਹੈ ਦਾਨਾ ਤੂੰ ਬਹੁਤ ਸਿਆਣਾ ਹੈ ਤੂੰ ਦਰਿਆਓ ਦਾਨਾ ਬੀਨਾ ਇਹ ਦਾਨਾ ਸ਼ਬਦ ਫਾਰਸੀ ਦਾ ਹੈ ਦਾਨਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਇਹ ਪ੍ਰਭੂ ਮੈਂ ਦੇਖਦਾ ਕਿਧਰੇ ਦਾਨਾ ਬੰਦਾ ਇਤਨਾ ਸਿਆਣਾ ਪਰ ਹੰਕਾਰੀ ਬੜਾ ਹੰਕਾਰੀ ਕੁਦਰਤੀ ਗੱਲ ਹੈ ਪੜ੍ਹਾ ਲਿਖਾ ਸਿਆਣਾ ਮਨੁੱਖ ਹੰਕਾਰੀ ਹੁੰਦਾ ਹੀ ਹੁੰਦਾ ਉਹਦੇ ਕੋਲ ਹੰਕਾਰ ਵਾਸਤੇ ਉਸਦਾ ਗਿਆਨ ਆਉਂਦਾ ਹੈ ਉਹਦੀ ਜਾਣਕਾਰੀ ਹੁੰਦੀ ਹੈ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਕਿਧਰੇ ਤੂੰ ਸਾਰੇ ਇੰਦਰਿਆਂ ਦਾ ਸੁੱਖ ਦੇ ਦਿੰਦਾ ਕਿਸੇ ਨੂੰ ਰਾਜਾ ਬਣਾ ਦਿੰਦਾ ਕਿਧਰੇ ਸਭ ਕੁਝ ਖੋ ਲੈਂਦਾ ਸਭ ਕੁਝ ਖੋ ਲੈਂਦਾ ਕੁਛ ਵੀ ਨਹੀਂ ਆਉਂਦਾ ਉਹਦੇ ਕੋਲ। ਛਿਨਵੇਂ ਰੰਗ ਰਾਵ ਕੋ ਕਰੀ, ਇਸ ਤਰ੍ਹਾਂ ਕਰ ਛੱਡਦਾ ਤੂੰ। ਕਹੂੰ ਇੰਦਰ ਰਾਜਾ ਕੋ ਮਿਲਿਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ, ਕਤ ਹੂੰ ਵਿਚਾਰ ਅਭਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਕਿਧਰੇ ਤੂੰ ਬੜਾ ਭਾਰੀ ਵਿਚਾਰਕ ਹੈ, ਆਪਣੀ ਇਸਤਰੀ ਤੋਂ ਬਿਨਾਂ ਤੂੰ ਕਿਸੇ ਹੋਰ ਨੂੰ ਦੇਖਦਾ ਵੀ ਨਹੀਂ। ਕਿਧਰੇ ਬਿਲਕੁਲ ਅਵਿਚਾਰਕ ਹੈ, ਹਰ ਵਕਤ ਪਰ ਨਾਰ ਦਾ ਚਿੰਤਨ ਕਰਦਾ ਹੈ, ਦੂਸਰੇ ਦੀ ਇਸਤਰੀ ਦਾ। ਲੋਕ ਅੰਦਰ ਠਾਣੀ ਹਰ ਵਕਤ ਇਸ ਤਰ੍ਹਾਂ ਹੀ ਕਰਦਾ, ਹਰ ਵਕਤ ਤੇਰੀ ਇਹ ਬਿਰਤੀ। ਦੇਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੋਧ ਕਿੱਥੇ ਕਿੱਥੇ ਤੱਕ ਜਾਂਦਾ। ਕਹੂੰ ਸਸਤਧਾਰੀ ਕਹੂੰ, ਵਿਦਿਆ ਕੇ ਵਿਚਾਰੀ ਕਹੂੰ, ਮਾਰਤ ਆਹਾਰੀ ਕਹੂੰ, ਨਾਰ ਕੇ ਨਿਕੇਤ ਹੋ। ਕਹੂੰ ਦੇਵ ਬਾਣੀ ਕਹੂੰ, ਸਾਰਦਾ ਭਵਾਨੀ ਕਹੂੰ, ਮੰਗਲਾ ਮਿਰਣਾਨੀ ਕਹੂੰ, ਸਿਆਮ ਕਹੂੰ ਸੇਤ। ਪ੍ਰਭੂ ਤੂੰ ਨਿਰਾ ਦੇਵਤਾ ਨਹੀਂ, ਤੂੰ ਦੇਵੀ ਵੀ ਹੈ, ਵੱਖ ਵੱਖ ਦੇਵੀਆਂ ਦੇ ਰੂਪ ਵਿੱਚ ਵੀ ਤੂੰ ਬਿਰਾਜਮਾਨ ਹੈ। ਜੇ ਪੁਰਸ਼ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਤਾਂ ਇਸਤਰੀ 'ਚ ਵੀ ਹੁੰਦਾ, ਉਸ ਗਿਆਨ ਕਰਕੇ ਉਹਦਾ ਵੀ ਦੀਪਕ ਜਲ ਜਾਂਦਾ, ਉਹ ਦੇਵੀ ਹੋ ਜਾਂਦੀ ਹੈ। ਪੁਰਸ਼ ਦਾ ਵੀ ਦੀਪਕ ਜਲ ਜਾਂਦਾ, ਉਹ ਦੇਵਤਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਕਿਧਰੇ ਤੂੰ ਇਸ ਤਰ੍ਹਾਂ ਦੇਵਤਾ ਅਤੇ ਦੇਵੀ ਬਣਿਆ ਹੋਇਆ, ਸਭ ਤੇਰੇ ਹੀ ਰੂਪ ਨੇ, ਸਭ ਤੇਰੇ ਹੀ ਰੂਪ। ਕਹੂੰ ਮੰਗਲਾ ਮਿਰਣਾਨੀ ਕਹੂੰ ਸਿਆਮ ਕਹੂੰ ਸੇਤ। ਇਹ ਪ੍ਰਭੂ ਮੈਂ ਦੇਖਦਾ ਕਿਧਰੇ ਤੇਰਾ ਰੰਗ ਬਿਲਕੁਲ ਸਾਂਵਰਾ ਹੈ ਅਤੇ ਕਾਲਾ ਹੈ, ਪਰ ਕਿਧਰੇ ਤੂੰ ਬਿਲਕੁਲ ਚਿੱਟਾ ਹੈ ਅਤੇ ਗੋਰਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਕਥਨ। ਗੋਰੇ ਜਿਹੜੇ ਸਨ ਅਫਰੀਕਾ ਵਿੱਚ ਰਾਜ ਕਰਦੇ ਸਨ, ਕਾਲਿਆਂ ਨਾਲ ਨਫ਼ਰਤ ਕਰਦੇ ਸਨ, ਅਤੇ ਜਿਹੜੇ ਕਾਲੇ ਅਫਰੀਕਨ ਸਨ ਉਹ ਗੋਰਿਆਂ ਨਾਲ ਨਫ਼ਰਤ ਕਰਦੇ ਸਨ। ਇੱਕ ਦੂਜੇ ਨੂੰ ਦੂਜਿਆਂ ਦੇ ਰੰਗ ਨਹੀਂ ਚੰਗੇ ਲੱਗਦੇ ਸਨ, ਇਹ ਕਾਲਾ ਹੈ, ਕਾਲੇ ਕਹਿੰਦੇ ਸਨ, ਇਹ ਗੋਰੇ ਨੇ, ਚਿੱਟੇ ਨੇ, ਬਰੋਗੀ ਨੇ। ਮਹਾਰਾਜ ਕਹਿੰਦੇ ਤੂੰ ਹੀ ਹੈ। ਕਹੂੰ ਸਿਆਮ ਕਹੂੰ ਸੇਤ, ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਯੋਗ ਸਾਧੀ ਕਹੂੰ ਸਾਧਨਾ ਕਰਤ। ਸੰਨਿਆਸੀ ਡੰਡੀਧਾਰੀ ਸੰਨਿਆਸੀ, ਕਿਧਰੇ ਜਟਾਧਾਰੀ ਤੂੰ ਜੋਗੀ ਹੈ, ਨਫ਼ਰਤ ਵਾਸੀ ਕਿਧਰੇ ਜਗ੍ਹਾ ਹੀ ਨਹੀਂ ਰਹੀ, ਇੰਨੀ ਸਮਦ੍ਰਿਸ਼ਟੀ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਯੋਗ ਸਾਧੀ ਕਹੂੰ ਸਾਧਨਾ ਕਰਤ। ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਜੈ ਨਹੀਂ ਸਾਧੋ, ਐਨ ਜਿੱਥੇ ਬੈਠਣ ਕੇ ਜਗ੍ਹਾ ਸਾਫ਼ ਕਰਕੇ ਕੋਈ ਕੀੜਾ ਮਕੌੜਾ ਨਾ, ਔਰ ਬੜੇ ਧਿਆਨ ਨਾਲ ਚੱਲਣਗੇ ਪੈਰਾਂ ਥੱਲੇ ਕੋਈ ਕੀੜੀ ਨਾ ਆ ਜਾਏ। ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ, ਕਤਹੂੰ ਸਿਪਾਹੀ ਹੋਏ ਕੇ ਸਾਧਤ ਸੇਲਾਹਨ ਕੋ, ਕਹੂੰ ਛੱਤਰੀ ਹੋਏ ਕੇ ਔਰ ਮਾਰਤੋ ਮਰਤੋ। ਕਿਧਰੇ ਸਿਪਾਹੀ ਹੈ, ਸੂਰਬੀਰ ਹੈ, ਛੱਤਰੀ ਹੈ, ਮਰਨਾ ਮਾਰਨਾ ਹੀ ਤੂੰ ਜਾਣਦਾ, ਸੂਰਬੀਰ। ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਕਿਧਰੇ ਤੂੰ ਐਸਾ ਉਪਦੇਸ਼ਕ ਹੈ, ਬ੍ਰਹਮ ਗਿਆਨੀ ਹੈ, ਇਹ ਜੋ ਸੰਸਾਰ ਦੇ ਭੌਤਿਕ ਪਦਾਰਥ ਨੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਉੱਤੇ ਛਾਏ ਨੇ, ਤੂੰ ਕੱਢਣ ਦਾ ਯਤਨ ਕਰਦਾ ਹੈ। ਪਰ ਕਿਤਨਾ ਇਤਨਾ ਤੂੰ ਭੌਤਿਕਵਾਦੀ ਹੈ, ਇਤਨਾ ਭੌਤਿਕਵਾਦੀ ਹੈ, ਤਿਆਗੀ ਦੇ ਮਨ ਦੇ ਅੰਦਰ ਵੀ ਭੌਤਿਕ ਪਦਾਰਥਾਂ ਦਾ ਇਤਨਾ ਲੋਭ ਪਾ ਦਿੰਦਾ, ਉਹ ਤਿਆਗੀ ਵੀ ਜੋ ਹੈ ਭੋਗੀ ਬਣ ਜਾਂਦਾ, ਪ੍ਰਭਾਵਿਤ ਹੋ ਜਾਂਦਾ। ਕਹੂੰ ਅਕਲੰਕ ਕਹੂੰ ਮਾਰਤ ਮਯੰਕ, ਕਹੂੰ ਪੂਰਨ ਪ੍ਰਿਯੰਕ ਕਹੂੰ ਸੁਧਤਾ ਕੀ ਸਾਰ। ਕਿਧਰੇ ਤੇਰੇ 'ਤੇ ਕੋਈ ਕਲੰਕ ਨਹੀਂ, ਕੋਈ ਉਂਗਲ ਨਹੀਂ ਉਠਾ ਸਕਦਾ ਵੀ ਤੂੰ ਐਸਾ ਕੀਤਾ ਸੀ ਜਾਂ ਐਸਾ ਬੋਲਿਆ ਸੀ ਜਾਂ ਐਸੀ ਤੇਰੀ ਕਰਨੀ ਹੈ, ਬਿਲਕੁਲ ਅਕਲੰਕ। ਪਰ ਕਿਧਰੇ ਤੂੰ ਬੜਾ ਕਲੰਕਿਤ ਹੈ, ਜਣੇ ਖਣੇ ਦੀ ਉਂਗਲੀ ਉੱਠਦੀ ਹੈ, ਤੂੰ ਇਹ ਕੀਤਾ, ਤੂੰ ਇਹ ਕੀਤਾ, ਤੂੰ ਇਹ ਕੀਤਾ, ਤੂੰ ਇਹ ਕੀਤਾ। ਹੁਣ ਬਚੇਗਾ ਕੋਈ ਨਹੀਂ ਅਕਲੰਕਿਤ ਅਤੇ ਕਲੰਕ 'ਚ, ਸਭ ਦੇ ਜਿਸ ਨੂੰ ਇੱਕ ਦਿਖਾਈ ਦਿੰਦਾ ਹੈ, ਨਫ਼ਰਤ ਕਿਹਦੇ ਨਾਲ ਕਰੇ। ਕਹੂੰ ਅਕਲੰਕ ਕਹੂੰ ਮਾਰਤ ਮਯੰਕ, ਕਹੂੰ ਪੂਰਨ ਪ੍ਰਿਯੰਕ ਕਹੂੰ ਸੁਧਤਾ ਕੀ ਸਾਰ। ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ, ਕਹੂੰ ਕੁਤਸਤ ਕੁ ਕਰਮ कहूं धर्म के प्रकार हो, किधरे तेरे सारे कर्म धर्म दे अनुसार ने, देवता है पर किधरे तेरे सारे कर्म भेड़ कुत्सत को कर्म ही कर, एक कर्म भी ठीक नहीं, को कर्मी ते तरस आवे ते समझ लो बंदा पूरा दयालु है। जिमें मरीज ते तरस आंदा ना, बहुत रोगी विचारा तड़प रहा है ते उसते तरस आंदा है। गुनाह कुकर्म की ने मानसिक रोग ने, हुण ते थोड़े जिहा मनोविज्ञानक भी मनदे पए ने कातल डकैत चोर, ये चोर कातल डकैत नहीं ने मानसिक रोगी ने, इन्हां दा मन ठीक नहीं मानसिक रोगी ने। जे शरीरक रोगां दी निवृत्ति दे तरह तरह दे साधन लभे गए ने, मानसिक रोग दी निवृत्ति दा साधन प्रभु दा नाम है, सत्संग है, उन्हां नूं किसे तरीके नाल लैणा चाहीदा है। जे बाल्मीक जैसा बाट पार एक महान ऋषि हो सकता है, मानसिक रोग दूर हो गया, तंदुरुस्त हो गया, उससे भी तरस खाना चाहिए पर मनुख नफरत करके उदे रोग नू वधा देंदा है। उस तो पता चलता है मनुख दा तरस मनुख दी दया पूर्ण नहीं है, अधूरी है, अधूरी है। हंकार दी गल नहीं, मेरे नाल 20 साल एक नौजवान रहा है, भावें अधकड़ उम्र दा हो गया सी, सारिया नू परेशान करता सी जितने नाल ने ना, ते मैनू ये सारे कई दफा इन्हां दीआं गल्लां मेरे तक पहुँच जाण भी पता नहीं ज्ञानी जी नू इहदे नाल की स्वार्थ, इन्ना भैड़ा मनुख नाल है। ते मैं कई दफा उन्हू समझाया, मैं कह तू हर एक नू तंग करदा, तेरे तो सारे ही दुखी ने, एक बंदा भी ते होवे। कल्याण सिंह ते एक दिन रो पिया, मैनू कहन लगा मस्कीन जी ये नाल चलेगा तो मैं नाल नहीं चलना, इहनू तुसीं किवें बर्दाश्त कीता होया। मैं कमाल दी गल है, मैं कह 35-36 साल दा रब इहनू बर्दाश्त करी जांदा, वो इहनू जमीन तो नहीं उठांदा ते हुण इहनू किवें कढ़ीए, उहदे नू बर्दाश्त करी जांदा। इतनी गल आखण दी देर सी, उहनां दी भी अखां भर आईआं, कहिंदे नहीं मैं नहीं कहना, ठीक है रवे पिया रवे पिया। आ मनजीत कौर जिहड़ी तुहानू कथा सुणांदी है, एक दिन ये भी बहुत दुखी हुई, इतनी दुखी हुई जम्मू मेरे अगों रो पई। फिर मैं उन्हूं कहा हुण मेरी भी सीमा हो गई, चंदन नूं बहुता रगड़ी वह भी गर्म हो जांदा। मैं तेनू 25 साल मैं बर्दाश्त किया, मेरी भी सीमा, मैं रब नहीं हाँ, हुण मैं तेनू हाथ जोड़दा, बस मेरी इतनी बर्दाश्त की सीमा सी, इस तो ज्यादा ने। हुण तो पहले पुरशां नूं तंग करदा सी नाल दे रागियां नूं, हुण तेरे हथ या तेरी जबान कौड़ी बीबियां ते भी उठ गई है, हुण तो पई जा। चला ते गया, रोंदा होया गया, मैनू कहण लगा मैनू भी हैरानी गई है, तुसीं अज ही मैनू कढ़िया, पहले क्यों नहीं कढ़िया। मैं कढ़ते हुण तैनूं दित्ता है ना, मेरे मैनू दुख भी हो रहा, मैं की करां, तेनू कढ़िया जरूर है, मैं हूँ नहीं रखांगा, क्योंकि सारे तेरे को दुखी ने, सारे ही औखे ने। तू कल्याण सिंह जैसे दरवेश बंदे नू भी रुला दिता, उन्हू भी औखा किया, उसनू भी परेशान किया, जो किसी भी परेशान नहीं करता। ऐसा सहन शक्ति वाला पुरुष सारी जिंदगी जिन्हों कीर्तन करदे आओगे, तू उन्हू भी तंग किया, पर हुण जो तू सारिआं नूं तंग कीता ना, इस तों मैं तंग हाँ, ते मैं तेनू हथ जोड़दा, हुण तू जा। प्रभु तेरी रक्षा करन, तेनू कोई सही ठिकाणा देन, तेनू कोई जो है सुमत देन। बाद च मैं सोचदा पिया रब ने ते अजे भी बर्दाश्त कीता होया उहनू, तू कुछ भी नहीं निकलिया, तू कुछ भी नहीं निकलिया। इस तरह भी मैनू बार बार ख्याल आया, बीबी मनजीत कौर कह लगी तुसी फिर बुला लेना है। मैं कह नहीं, सारे औखे होंदे, सारे दुखी होंदे, सारे बेजार होंदे। धन गुरु गोबिंद सिंह जी महाराज का जिगर है, कहिंदे ने हे प्रभु किधरे तेरे सारे कर्म बैड़े ने, कहो कुत्सत कुकर्म, सारे कुसत कर्म ने तेरे, एक भी ठीक ने। कहूँ अकलंक कहूँ मारत मयंक कहूँ पूरन पर्यंक कहूँ सुधता की सार हो, कहूँ देव धर्म कहूँ साधना के हरम, ਕਹੋ ਕੁਤਸਤ ਕੁਕਰਮ ਕਹੋ ਧਰਮ ਕੇ ਪ੍ਰਕਾਰ। ਕਿਧਰੇ ਤੇਰਾ ਸਾਰਾ ਕਰਮ ਧਰਮ ਦੇ ਅਨੁਸਾਰ ਹੈ, ਕਿਧਰੇ ਤੇਰੇ ਸਾਰੇ ਹੀ ਕਰਮ ਕੁਕਰਮ ਨੇ। ਕਹੋ ਧਰਮ ਕੇ ਪ੍ਰਕਾਰ, ਕਹੋ ਪਾਉਣ ਹਾਰੀ, ਕਹੋ ਵਿਦਿਆ ਕੇ ਵਿਚਾਰੀ, ਕਹੋ ਜੋਗੀ ਜਤੀ ਬ੍ਰਹਮਚਾਰੀ, ਨਰ ਕਹੋ ਨਾਰ, ਕਹੋ ਛਤਰਧਾਰੀ, ਕਹੋ ਛਾਲਾ ਧਰੇ ਛੈਲ ਬਾਰੀ, ਕਹੋ ਛੱਕ ਵਾਰੀ, ਕਹੋ ਛਲ ਕੇ ਪ੍ਰਕਾਰ। ਇੱਕ ਦੋ ਹੋਰ ਵੀ ਸੁਣਾ ਦੇ, ਘੜੀ ਤੇ ਮੈਨੂੰ ਰੋਕਦੀ ਪਈ ਹੈ, ਪਰ ਇੱਕ ਦੋ ਮਿੰਟ। ਸਤਿਗੁਰੂ ਦੀ ਦ੍ਰਿਸ਼ਟੀ ਦੁਆਪੁਰ ਦੇ ਚਲੀ ਗਈ, ਗੁਰੂ ਗੋਬਿੰਦ ਸਿੰਘ ਦੀ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ। ਇਹ ਪ੍ਰਭੂ ਕਮਾਲ ਦੀ ਗੱਲ, ਕਿਧਰੇ ਬੜੀ ਮਧੁਰ ਤੋਂ ਮੁਰਲੀ ਵਜਾਉਂਦਾ, ਬੜਾ ਸੁੰਦਰ ਗਾਉਂਦਾ, ਬੜੇ ਅੱਛੇ ਢੰਗ ਨਾਲ ਨਿਰਤ ਕਰ ਲੈਂਦਾ, ਨੱਚ ਲੈਂਦਾ। ਇਹ ਦ੍ਰਿਸ਼ਟੀ ਸਤਿਗੁਰਾਂ ਦੀ ਚਲੀ ਗਈ ਦੁਆਪੁਰ ਵਿੱਚ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ, ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ, ਕਹੂੰ ਬੇਨ ਕੇ ਬਜਈਆ ਬੇਨ ਮੁਰਲੀ, ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ। ਕਿਧਰੇ ਹੇ ਪ੍ਰਭੂ ਕਮਾਲ ਦੀ ਗੱਲ, ਤੂੰ ਮੱਖਣ ਚੋਰ ਹੈ, ਮੱਖਣ ਚੁਰਾ ਲੈਂਦਾ, ਲਾਖਨ ਲਵਈਆ, ਮੱਖਣ ਖਾਣ ਵਾਲਾ ਔਰ ਚੋਰੀ ਕਰਦਾ। ਜਸੋਦਾ ਦਾ ਸੱਕਾ ਪੁੱਤਰ ਨਹੀਂ ਸੀ, ਮਤਰੇਈ ਲੜਕਾ ਸੀ, ਤੂੰ ਪਾਲਦੀ ਸੀ ਨਾ, ਮਾਂ ਤੇ ਉਹਦੀ ਦੇਵਕੀ ਸੀ, ਮੱਖਣ ਉੱਪਰ ਰੱਖ ਲੈਂਦੀ ਸੀ ਉੱਚਾ, ਪਤਾ ਸੀ ਇਹ ਕ੍ਰਿਸ਼ਨ ਛੋਟਾ ਬਾਲਕ ਰੂਪ, ਇਹਨੂੰ ਮੱਖਣ ਬਹੁਤ ਚੰਗਾ ਲੱਗਦਾ, ਬਹੁਤ ਖਾਂਦਾ, ਜ਼ਿਆਦਾ ਨਾ ਖਾਵੇ, ਉੱਪਰ ਰੱਖ ਲੈਂਦੀ ਸੀ। ਇਹ ਨਟਖਟ ਤਬੀਅਤ ਦੇ ਇਹ ਅਵਤਾਰੀ ਪੁਰਸ਼ ਦੋ ਤਿੰਨ ਮੁੰਡਿਆਂ ਨੂੰ ਥੱਲੇ ਇੱਕ ਦੂਜੇ ਦੇ ਬਿਠਾ ਕੇ ਉੱਪਰ ਚੜ ਜਾਂਦੇ ਸੀ, ਮੱਖਣ ਛੱਕ ਲੈਣਾ, ਬਚਿਆ ਕੁਚਿਆ ਤੋੜ ਕੇ ਪਰੇ ਮਾਰਨਾ। ਸਤਿਗੁਰੂ ਉਸਦਾ ਵੀ ਜ਼ਿਕਰ ਕਰਦੇ ਨੇ, ਕਿਧਰੇ ਤੂੰ ਮੱਖਣ ਚੁਰਾ ਲੈਣਾ, ਖਾਂਦਾ ਵੀ ਮੱਖਣ ਹੈ, ਕਿਧਰੇ ਗੀਤ ਗਾਉਂਦਾ, ਕਿਧਰੇ ਮੁਰਲੀ ਵਜਾਉਂਦਾ, ਕਹੂੰ ਬੇਨ ਕੇ ਬਜਈਆ, ਕਿਧਰੇ ਗਊਆਂ ਚਾਰਦਾ, ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ, ਸੁਧਤਾ ਕੀ ਸਾਨ ਹੋ, ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਦਾਨ ਹੋ, ਨਿਰਦੋਖੀ ਨਿਰੰਕਾਰ ਹੋ। ਨਿਰਜੁਰਨ ਰੂਪ ਹੋ, ਨਿਰਜੁਰ ਤੂੰ ਜੋੜ ਨਹੀਂ ਹੈ, ਜਿਵੇਂ ਸਾਡਾ ਸਰੀਰ ਕਈਆਂ ਦਾ ਜੋੜ ਹੈ ਨਾ, ਹਵਾ ਹੈ, ਪਾਣੀ ਹੈ, ਅਗਨੀ ਹੈ, ਮਿੱਟੀ ਹੈ, ਆਕਾਸ਼ ਹੈ, ਸਾਰਿਆਂ ਦੇ ਜੋੜ ਨਾਲ ਤਨ ਬਣਿਆ ਨਾ। ਨਿਰਜੁਰ ਤੂੰ ਜੋੜ ਨਹੀਂ ਹੈ, ਅਜੋੜ ਹੈ, ਨਿਰਜੁਰ ਤੂੰ ਕਈ ਚੀਜ਼ਾਂ ਦੇ ਜੋੜ ਨਾਲ ਨਹੀਂ ਬਣਿਆ, ਤੂੰ ਜੁੜਿਆ ਹੋਇਆ ਨਹੀਂ ਹੈ, ਅਸੀਂ ਜੁੜੇ ਹੋਇਆ, ਇੱਕ ਤੱਤ ਵੀ ਬਿਖਰ ਜਾਏ ਤਾਂ ਅਸੀਂ ਨਹੀਂ ਹੋ ਸਕਦੇ, ਹਵਾ ਹੀ ਨਾ ਰਹਿ ਤੇ ਗਏ, ਅੰਦਰ ਗਰਮੀ ਠੰਡੀ ਹੋ ਜਾਏ ਅਤੇ ਕਹਿ ਦਿੰਦੇ ਹੱਥ ਪੈਰ ਠੰਡੇ ਹੋ ਗਏ, ਇੱਕ ਅੱਗ ਹੀ ਨਾ ਰਹਿ ਤੂੰ ਗਏ, ਅਸੀਂ ਜੋੜ ਹਾਂ। ਇਹਨਾਂ ਪੰਜ ਤੱਤਾਂ ਦਾ, ਹੋਰ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਦਾ ਅਸੀਂ ਜੋੜ ਹਾਂ। ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਰਨ ਰੂਪ ਤੂੰ ਜੋੜ ਨਹੀਂ ਹੈ, ਕਈ ਚੀਜ਼ਾਂ ਦਾ ਤੂੰ ਜੋੜ ਨਹੀਂ, ਤੂੰ ਆਪਣੇ ਆਪ ਵਿੱਚ ਪੂਰਨ ਹੈ। ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦੇਵਈਆ, ਰੋਗ ਸੋਗ ਕੇ ਮਿਟਈਆ ਕਿਦੋ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੇ ਅਵਿਕਾਰ ਹੋ, ਕਿ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ, ਜੋ ਬਨ ਕੇ ਜਾਲ ਹੋ, ਕਿਤਨੇ ਇਤਨਾ ਖੂਬਸੂਰਤ ਹੈ, ਹਰ ਇੱਕ ਨੂੰ ਆਪਣੀ ਖੂਬਸੂਰਤੀ 'ਚ ਫਸਾ ਕੇ ਰੱਖ ਛੱਡਦਾ, ਨਿਰਾ ਹੀ ਜਾਲ ਬਣਿਆ ਹੈ ਤੂੰ, ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ, ਕਿਧਰੇ ਤੂੰ ਬੜਾ ਭਿਅੰਕਰ ਡਰਾਵਣਾ, ਜਣੇ ਖਣੇ ਨੂੰ ਤੇਰੇ ਤੋਂ ਡਰ ਲੱਗਦਾ, ਇੰਨਾ ਭਿਅੰਕਰ ਕਾਲ ਦਾ ਰੂਪ, ਅਤੇ ਕਿਧਰੇ ਇਤਨਾ ਸੋਹਣਾ, ਇਤਨਾ ਸੋਹਣਾ, ਤੇਰੀ ਸੁੰਦਰਤਾ ਸਾਰਿਆਂ ਨੂੰ ਫਸਾ ਕੇ ਰੱਖ ਦਿੰਦੀ ਹੈ, ਜਾਲ ਬਣ ਜਾਂਦੀ ਹੈ। ਜੋ ਬਨ ਕੇ ਜਾਲ ਹੋ ਕਿ ਕਾਲ ਹੋ ਕਿ ਕਾਲ ਹੋ, ਕਿ ਸਤਰਨ ਕੋ ਸੂਲ ਹੋ ਕਿ ਮਿੱਤਰਨ ਕੇ ਪ੍ਰਾਨ ਹੋ, ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਿਖਾਦ, ਕਿਧਰੇ ਤੇ ਤੂੰ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਵਿਚਾਰ ਕਰਦਾ, ਪਰ ਕਿਧਰੇ ਪੜ੍ਹ ਲਿਖ ਕੇ ਵਿਦਿਆ ਹਾਸਲ ਕਰਕੇ ਵਾਦ ਵਿਵਾਦ ਕਰਦਾ, ਲੜਾਈ ਝਗੜੇ ਪਿਆ ਕਰਦਾ, ਐ ਨਿਕੰਮੇ ਪੈਸ ਮੁਬਾਸੇ 'ਚ ਪੈ ਜਾਂਦਾ, कहूं ब्रह्मबाद, कहूं विद्या को बिखाद, कहूं नाद को ननाद, कहूं पूरन भगत तो, कहूं वेद रीत, कहूं विद्या की प्रतीत, कहूं नीत ओ अनीत, कहूं ज्वाला सी जगत तो, पूरन प्रताप कहूं, एकांति को जाप कहूं, ताप को अताप कहूं, जोग ते डिगत हो, कहूं बर देत, कहूं छल से छिनाए लेत, सर्व काल सर्व ठौर एक से लगत, हर समय हर जगह हर रूप दे, ए प्रभु तू मैनु एक दिखाई दे, एक दिखाई दे। धन गुरु गोविंद सिंह जी महाराज दे अनंत सवेये, कहूं ब्रह्मवाद, कहूं विद्या को विखाद, कहूं नाद को ननाद, कहूं पूरन भगत तो, कहूं वेद रीत, कहूं विद्या की प्रतीत, कहूं नीत ओ अनीत, किधरे तेरा सारा जीवन नैतिकता दे चै, किधरे बिल्कुल अनीति है, एक कर्म भी तेरा नैतिकता ते नहीं खड़े, सब कुछ अनर्थ है। कहूं ब्रह्मवाद, कहूं विद्या को विखाद, कहूं नाद को ननाद, कहूं पूरन भगत तो, कहूं वेद रीत, कहूं विद्या के प्रतीत, कहूं नीत ओ अनीत, कहूं ज्वाला सी जगत तो, पूरन प्रताप कहूं, एकांति को जाप कहूं, ताप को अताप कहूं, जोग ते डिगत हो, किधरे बड़ा भारी जपीश्वर हैं, तपीश्वर हैं, जोगी हैं, ते किधरे तेरा जोग सारे दा सारा भ्रष्ट हो जाता है, गिर जाता है, तपीश्वर गिरावट च आ जाता है, बड़ा जोगी भ्रष्ट हो जाता है। कहूं जोग ते डिगत हो, कहूं बर देत, कहूं छल स्यों छिनाए लेत, किधरे तरह तरह दे वर दे के साजो समान देखे, अगले नो माला माल कर लेना है, ते अगला माला माल हो के इतना फस जांदा है, उदे च रुझ जांदा है, फिर तू सब कुछ उदे कोल खो लेना है, उदे कोल सब कुछ ले लेना है। कहूं बर देत, कहूं छल स्यों छिनाए लेत, सर्व काल सर्व ठौर एक से लगत, हे प्रभु हर समय और हर जगह तू मैनु एक कोई दिखाई दे, हर जगह हर समय हर रूप दे तू मैनु एक दिखाई देना, एक मूरत अनेक दर्शन, कीन रूप अनेक, खेल खेल अखेल खेलन, अंत को फिर एक, हे प्रभु इन्हां अनेकां रूपां तू हर वक्त मैनु एक दिखाई दे, मैनू सारी लहरां दे सागर ही दिखाई देंदा है, मैनू सारी किरणां दे सूरज ही दिखाई देंदा है, मैनू सारे रूपां च ओ अरूप परिपूर्ण परमात्मा दिखाई देंदा है। धन गुरु गोबिंद सिंह जी महाराज दी यह गंभी बाणी, अगे बहुत सारे सवैये ने, अनंत बाणी है, अकाल उस्तद दी बहुत लंबी चौड़ी बाणी, जिन्हों पढ़ पढ़ के बंदा बिस्माद हो जाता है, भी चलांदे ते तीर कमान तलवार, इतनी समदृष्टि, इतनी ब्रह्म दृष्टि, इतना ब्रह्म ज्ञान, इतना आनंद दा सोमा अंदरों फुटे है, इतना ज्ञान दा सागर अंदरों फुटे है। धन गुरु गोबिंद सिंह जी महाराज दे दिहाड़ा नेड़े आया, उन्हां दा पुरब नेड़े आ रहा है, धन गुरु गोबिंद सिंह जी महाराज मेहरामत करन, बख्शिश करन, जीवन दा अंत होवे, ये सारा ज्ञान, ये सारा रस, ये सारे रूपां च ओ सानू अरूप दिखाई देवे, ताकि संसार ते आया सफल हो जाए। काफ़ी समा हो गया, कोशिश ते मैं करदा सी छोड़ा छोड़ा, फिर अकाल उस्तति मैनू खिंची गई, भी नहीं ऐ सवैया, भी ऐ सवैया, सतगुर दी बाणी बड़ी मिठी, बड़ी मधुर, बड़ी आनंद पूर्वक सी, साहेब रहमत करन, अज शाम दी हाजरी ते कल सवेरे दी हाजरी भर के आप तो छुट्टियां लवांगे, सारेयां दा धन्यवाद, वाहेगुरु जी का खालसा, वाहेगुरु जी।